ਅਨੁਭਾਵ ਹੈ। ਜਿਸ ਨੂੰ ਦਇਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਜਾਂ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਪੀ ਗਤ ਪਾਹ। ਸੋ ਇਹ ਵਿਚਾਰ ਜਿਹੜੀ ਹੈ ਆਪਣੇ ਕਈ ਦੀਵਾਨਾਂ ਤੋਂ ਚੱਲ ਰਹੀ ਹੈ। ਗੁਰੂ ਨਾਨਕ ਸਾਹਿਬ ਦੇ ਘਰ ਦੇ ਬੇਅੰਤ ਗੁਰਸਿੱਖਾਂ ਵਿੱਚੋਂ ਕੁਝ ਗੁਰਸਿੱਖਾਂ ਦੇ ਜੀਵਨ ਬਾਰੇ ਬੇਨਤੀ ਕੀਤੀ ਜਾ ਰਹੀ ਹੈ ਕਿ ਜਿਹੜੇ ਗੁਰਸਿੱਖ ਨੇ, ਜਿਨ੍ਹਾਂ ਦਾ ਸਾਰਾ ਜੀਵਨ ਗੁਰੂ ਲੇਖੇ ਹੈ, ਸਵਾਸ ਸਵਾਸ ਤੇ ਉਸ ਪਰਮੇਸ਼ਰ ਨੂੰ ਯਾਦ ਰੱਖਦੇ ਨੇ। ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾ, ਉਹਨਾਂ ਦਾ ਜੀਵਨ ਹੀ ਪ੍ਰਚਾਰ ਬਣ ਜਾਂਦਾ। ਔਰ ਉਹਨਾਂ ਨੂੰ ਹੁਕਮ ਹੈ ਸੰਸਾਰ ਦੇ ਕਿਸੇ ਕੋਨੇ ਵਿੱਚ ਵੀ ਜਾਣ, ਆਪ ਜਪੋ ਅਵਰੈ ਨਾਮ ਜਪਾਓ। ਐਸੇ ਗੁਰਸਿੱਖਾਂ ਵਿੱਚੋਂ ਭਾਈ ਤਿਲਕੂ ਜੀ, ਜਿਨ੍ਹਾਂ ਦੇ ਜੀਵਨ ਬਾਰੇ ਪਿਛਲੇ ਦੀਵਾਨ ਵਿੱਚ ਵਿਚਾਰ ਸ਼ੁਰੂ ਹੋਈ ਕਿ ਗੜ ਸ਼ੰਕਰ ਦੇ ਰਹਿਣ ਵਾਲੇ ਨੇ, ਆਪਣੀ ਕਿਰਤ ਕਰਦੇ ਹੈ, ਨਾਮ ਜਪਦੇ, ਵਣ ਛਕਦੇ। ਦੂਸਰੇ ਪਾਸੇ ਇੱਕ ਜੋਗੀ ਹੈ, ਚੇਲੇ ਕੱਟਦਾ, ਕਿਸੇ ਨੂੰ ਵਰ ਦਿੰਦਾ, ਕਿਸੇ ਨੂੰ ਸ਼ਰਾਬ ਦਿੰਦਾ। ਜੋਗੇ ਨੇ ਢੰਡੋਰਾ ਫਰਾ ਦਿੱਤਾ ਇਲਾਕੇ ਵਿੱਚ ਕਿ ਜਿਸ ਦਿਨ ਮੈਂ ਬਾਹਰ ਆਉਣਾ ਚੇਲਾ ਪੂਰਾ ਕਰਕੇ, ਜਿਹੜਾ ਮੇਰੇ ਦਰਸ਼ਨ ਕਰੇਗਾ ਉਹਨੂੰ 6 ਮਹੀਨੇ ਦਾ ਸਵਰਗ ਮਿਲ ਜਾਏਗਾ। ਬਹੁਤ ਇਲਾਕਾ ਇਕੱਠਾ ਹੋਇਆ, ਬਸਤਰਾਂ ਦੇ ਢੇਰ ਲੱਗ ਗਏ, ਧਨ ਦੇ ਢੇਰ ਲੱਗ ਗਏ, ਕਿਤੇ ਸੋਨਾ ਚਾਂਦੀ ਬਸਤਰ ਆਦਿ ਬਹੁਤ ਸੰਗਤਾਂ ਨੇ ਭੇਟ ਕੀਤੇ ਹੈ। ਬੜਾ ਮਨ ਚ ਮਾਣ ਆਉਂਦਾ ਕਿ ਦੇਖੋ ਕਿੰਨਾ ਇਕੱਠ ਹੈ। ਉਸ ਵੇਲੇ ਹੰਕਾਰ ਵਿੱਚ ਬੋਲਦਾ ਕਿ ਕੋਈ ਮਾੜੇ ਭਾਗਣਾ ਰਹਿ ਤੇ ਨਹੀਂ ਗਿਆ ਜਿਹਨੇ ਮੇਰੇ ਦਰਸ਼ਨ ਨਾ ਕੀਤੇ ਹੋਣ। ਚੇਲਿਆਂ ਨੇ ਦੱਸਿਆ ਕਿ ਜੋਗੀ ਜੀ, ਇਲਾਕਾ ਤਾਂ ਦੂਰੋਂ ਦੂਰੋਂ ਚੱਲ ਕੇ ਆਇਆ, ਪਰ ਇਸੇ ਸ਼ਹਿਰ ਦੇ ਵਿੱਚ ਇੱਕ ਗੁਰਸਿੱਖ ਰਹਿੰਦਾ ਜਿਸ ਦਾ ਨਾਂ ਭਾਈ ਤਿਲਕੂ ਜੀ ਹੈ, ਉਹ ਨਹੀਂ ਆਇਆ। ਬੜਾ ਰੋਸ ਆਇਆ, ਗੁੱਸਾ ਆਇਆ, ਨਾਲ ਦੇ ਨਾਲ ਵਿਚਾਰ ਕਰਦਾ ਵੀ ਜਿੱਥੇ ਇਲਾਕੇ ਵਿੱਚ ਇਸ ਗੱਲ ਦੀ ਚਰਚਾ ਹੋਏਗੀ, ਬੜਾ ਇਕੱਠ ਸੀ, ਬੜੇ ਲੋਕ ਆਏ ਸੀ ਮੱਥਾ ਟੇਕਣ, ਬੜੀ ਜੋਗੀ ਦੀ ਸੰਗਤ ਸੀ, ਉੱਥੇ ਇਹ ਵੀ ਨਾਲ ਵਿਚਾਰ ਚੱਲਣੀ ਹੈ ਕਿ ਗੁਰਸਿੱਖ ਨੇ ਪਰਵਾਹ ਨਹੀਂ ਕੀਤੀ ਜੋਗੀ ਦੀ। ਮਨ ਵਿੱਚ ਤਾਂ ਰੋਸ ਹੈ, ਗੁੱਸਾ ਹੈ, ਬਾਹਰੋਂ ਚੇਲਿਆਂ ਨੂੰ ਕਹਿਣ ਲੱਗਾ ਇਉਂ ਕਰੋ, ਕਿਸੇ ਵੀ ਢੰਗ ਦੇ ਨਾਲ ਗੁਰਸਿੱਖ ਨੂੰ ਲੈ ਕੇ ਆਓ, ਮੈਂ ਉਹਨੂੰ 1.25 ਸਾਲ ਦਾ ਸਵਰਗ ਦੇ ਦਿਆਂਗਾ, 5 ਸਾਲ ਦਾ ਸਵਰਗ ਦੇ ਦਿਆਂਗਾ, 100 ਸਾਲ ਦਾ ਸਵਰਗ ਦੇ ਦਿਆਂਗਾ। ਚੇਲੇ ਬਾਰ ਬਾਰ ਗੁਰਸਿੱਖ ਦੇ ਜਾਂਦੇ, ਭਾਈ ਤਿਲਕੂ ਜੀ ਤੁਹਾਡੇ ਤੇ ਭਾਗ ਬੜੇ ਚੰਗੇ, ਦੂਜਿਆਂ ਨੂੰ ਸਵਰਗ 6-6 ਮਹੀਨੇ ਦਾ, ਤੁਹਾਨੂੰ ਤਾਂ 100 ਸਾਲ ਦਾ ਸਵਰਗ ਜੋਗੀ ਜੀ ਦੇ ਰਹੇ, ਹੱਥੋਂ ਮੌਕਾ ਨਾ ਖੰਜਾਓ, ਹੋਰ ਵੀ ਜੋ ਕੁਝ ਕਹੋਗੇ ਜੋਗੀ ਜੀ ਤੁਹਾਨੂੰ ਦੇ ਦੇਣਗੇ, ਤੇ ਤੁਸੀਂ ਚੱਲ ਕੇ ਜੋਗੀ ਜੀ ਦੇ ਦਰਸ਼ਨ ਕਰ ਲਓ। ਗੁਰਸਿੱਖ ਕਹਿੰਦਾ ਮੈਨੂੰ ਤਾਂ ਲੋੜ ਨਹੀਂ। ਬਾਰ ਬਾਰ ਚੇਲੇ ਵਾਪਸ ਆਉਂਦੇ ਹੈ, ਜੋਗੀ ਨੂੰ ਗੁੱਸਾ ਚੜਦਾ, ਹੈ ਮੇਰੀ ਪਰਵਾਹ ਹੀ ਨਹੀਂ ਕਰਦਾ। ਦਾਸ ਨੇ ਪਿਛਲੇ ਦੀਵਾਨ ਤੇ ਬੇਨਤੀ ਕੀਤੀ ਸੀ ਕਿ ਇੱਕ ਪਰਮੇਸ਼ਰ ਦੇ ਪਿਆਰੇ ਗੁਰੂ ਕੇ ਪਿਆਰੇ ਹੁੰਦੇ ਹੈ ਅਭੇਦ ਅਵਸਥਾ ਵਾਲੇ, ਉਹਨਾਂ ਦੇ ਰਾਹੀਂ ਸੰਸਾਰ ਦਾ ਕਿੰਨਾ ਵੀ ਭਲਾ ਹੋਵੇ ਉਹ ਕਦੀ ਨਹੀਂ ਕਹਿੰਦੇ ਮੈਂ ਭਲਾ ਕੀਤਾ ਜਾਂ ਮੈਂ ਕਿਸੇ ਨੂੰ ਕੁਝ ਦਿੱਤਾ। ਉਹਨਾਂ ਦੇ ਅੰਦਰ ਇੱਕੋ ਬਚਨ ਹੁੰਦਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਉਹ ਨਾ ਜਾਣਾ ਮੇਰਾ। ਇਹ ਤਾਂ ਸਭ ਗੁਰੂ ਪਰਮੇਸ਼ਰ ਦੀਆਂ ਬਖਸ਼ਿਆਂ ਹਨ। ਗੁਰੂ ਪਰਮੇਸ਼ਰ ਸਭ ਦਾ ਦਾਤਾ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਦੂਜੇ ਪਾਸੇ ਉਹ ਹੁੰਦੇ ਨੇ ਰਿਧੀਆਂ ਸਿੱਧੀਆਂ ਪ੍ਰਾਪਤ ਕਰ ਲੈਂਦੇ ਆ, ਕਿਸੇ ਨੂੰ ਵਰ ਦੇ ਤਾ, ਕਿਸੇ ਸ਼ਰਾਪ ਦੇ ਤਾ, ਜਿਹੜੇ ਪੁਰਾਣਾ ਜਾਪ ਕਸ਼ ਜੋ ਸਾਧਨ ਕਰਦੇ ਆ ਵਾਰ ਘੱਟ ਦੇਣਗੇ, ਸ਼ਰਾਪ ਜ਼ਿਆਦਾ ਦੇਣਗੇ, ਗੁੱਸਾ ਜ਼ਿਆਦਾ ਹੋਏਗਾ। ਉਹਨਾਂ ਦੇ ਅੰਦਰ ਇਹ ਹੁੰਦਾ ਕਿ ਮੈਂ ਦਿੱਤਾ ਇਸ ਨੂੰ ਪੁੱਤਰ, ਮੈਂ ਦਿੱਤਾ ਇਸ ਨੂੰ ਧਨ, ਮੈਂ ਦਿੱਤਾ ਇਹਦਾ ਕਾਰੋਬਾਰ, ਮੈਂ ਚਲਾਇਆ। ਉਹ ਮੈਂ ਦੇ ਵਿੱਚ ਹੀ ਭੁੱਲੇ ਹੁੰਦੇ। ਉਹਨਾਂ ਦਾ ਅਗਿਆਨ ਦੂਰ ਨਹੀਂ ਹੋਇਆ, ਉਹ ਪਰਦਾ ਵਰਨ ਦਾ ਜਿਹੜਾ ਹੈ ਉਹ ਦੂਰ ਨਹੀਂ ਹੋਇਆ, ਮਨ ਸ਼ਾਂਤ ਨਹੀਂ ਹੋਇਆ। ਸੋ ਐਸੇ ਲੋਕ ਜਿਹੜੇ ਦੂਸਰਿਆਂ ਨੂੰ ਡਰਾਉਂਦੇ ਆ, ਕਿਸੇ ਨੂੰ ਵਰ ਦੇ ਤਾ, ਕਿਸੇ ਨੂੰ ਸ਼ਰਾਬ ਦੇ ਤਾ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਤਾਂ ਪਿਆਰ ਜਿੰਨੇ ਕਰਨੀ ਕਮਾਈ ਵਾਲੇ ਮਹਾਂਪੁਰਖ ਨੇ, ਜਾਂ ਕਹੀਏ ਕਿ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ, ਜਿਹੜੇ ਉਸ ਮਾਲਕ ਵਿੱਚ ਅਭੇਦ ਨੇ, ਉਹ ਹਮੇਸ਼ਾ ਅਰਦਾਸ ਵਿੱਚ ਜੁੜਦੇ ਨੇ ਕਿ ਦੇਣ ਹਾਰ ਪਰਮੇਸ਼ਰ ਵਾਹਿਗੁਰੂ ਹੈ, ਸਤਿਗੁਰੂ ਹੈ, ਸਤਿਗੁਰ ਜੇ ਵਡਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸੁਭਾਇਆ। ਦੂਜੇ ਜਿਹੜੇ ਨੇ ਮੈਂ ਮੇਰੇ ਵਿੱਚ ਭੁੱਲੇ ਹੋਏ ਨੇ, ਇਸ ਕਰਕੇ ਉਹਨਾਂ ਦੇ ਅੰਦਰ ਦੀ ਜਿਹੜੀ ਤਪਸ਼ ਹੈ ਨਾ, ਉਹ ਠੰਡੀ ਨਹੀਂ ਹੋਈ, ਕਿਉਂਕਿ ਨਾਮ ਤੋਂ ਖਾਲੀ ਨੇ। ਬੜੇ ਬੜੇ ਜੋਗੀ, ਬੜੇ ਬੜੇ ਸਿੱਧ, ਬੜੇ ਬੜੇ ਨਾਥ ਇਸੇ ਕਰਕੇ ਸਾਧ ਸੰਗਤ ਜੀ ਆਪਣੀ ਮੰਜ਼ਿਲ ਤੇ ਨਾ ਪਹੁੰਚ ਸਕੇ। ਕਿਉਂ? ਕਿ ਸਿਮਰਥ ਗੁਰੂ ਦਾ ਮਿਲਾਪ ਨਹੀਂ ਹੋਇਆ। ਰਿਧੀਆਂ ਸਿੱਧੀਆਂ ਦਾ ਮੰਡਲ ਮਾਇਆ ਦਾ ਮੰਡਲ ਹੈ, ਇਹਨੂੰ ਪਾਰ ਨਹੀਂ ਕਰ ਸਕੇ। ਜਿਹੜੇ ਗੁਰਮੁਖ ਜਨ ਹਨ ਉਹ ਸਾਧ ਸੰਗਤ ਜੀ ਵਾਹਿਗੁਰੂ ਵਿੱਚ ਅਭੇਦ ਹੋ ਜਾਂਦੇ, ਜਿੱਥੇ ਕੋਈ ਦੂਜਾ ਨਹੀਂ ਹੁੰਦਾ। ਜਿਵੇਂ ਦਸਵੇਂ ਪਾਤਸ਼ਾਹ ਮਰ ਦੇ ਬਚਨਾਂ ਵਿੱਚ ਆਉਂਦਾ, ਇਹ ਬਿਦ ਕਰਤ ਤਪੱਸਿਆ ਪਇਓ ਦੁਆ ਤੇ ਏਕ ਰੂਪ ਹੋਏ ਗਏ। ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਆਉਂਦਾ, ਆਪ ਤੋਂ ਜਾਏ ਚੜੈ ਸੰਘਾਸਨ, ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੈ ਪਛਾਣੀ। ਸੋ ਜਿਹੜੇ ਐਸੇ ਗੁਰਮੁਖ ਜਨ ਹਨ ਉਹ ਹਮੇਸ਼ਾ ਗੁਰੂ ਨਾਲ, ਪਰਮੇਸ਼ਰ ਨਾਲ, ਨਾਮ ਨਾਲ ਜੋੜਿਆ ਕਰਦੇ ਨੇ। ਸੋ ਇੱਕ ਪਾਸੇ ਜੋਗੀ ਹੈ, ਜੋਗੀ ਨੂੰ ਮਾਣ ਹੈ ਆਪਣੀਆਂ ਸ਼ਕਤੀਆਂ ਤੇ, ਰਿਧੀਆਂ ਸਿੱਧੀਆਂ ਤੇ। ਇੱਕ ਪਾਸੇ ਗੁਰੂ ਕਾ ਸਿੱਖ ਹੈ, ਗੁਰੂ ਕਾ ਸਿੱਖ ਇਹ ਕਹਿੰਦਾ ਕਿ ਮੈਨੂੰ ਸਵਰਗ ਦੀ ਲੋੜ ਨਹੀਂ। ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹਨਾਂ ਨੂੰ ਨਾ ਨਰਕਾਂ ਦਾ ਡਰ ਹੈ, ਨਾ ਉਹਨਾਂ ਨੂੰ ਸਵਰਗਾਂ ਦਾ ਲਾਲਚ। ਇੱਥੇ ਆਪਣੇ ਪਿਛਲੇ ਦੀਵਾਨ ਤੇ ਇਹ ਵਿਚਾਰ ਜਿਹੜੀ ਸੀ ਇੱਥੇ ਸਮਾਪਤ ਹੋਈ ਸੀ। ਕਿਹੜਾ ਨਰਕ ਤੇ ਸਵਰਗ ਵਿਚਾਰਾ, ਸਾਧੂਆਂ ਨੇ ਦੋਵੇਂ ਰੱਦ ਤੇ, ਨਰਕ ਤੇ ਸਵਰਗ ਵਿਚਾਰਾ, ਸਾਧੂਆਂ ਨੇ ਦੋਵੇਂ ਰੱਦ ਤੇ, ਮੇਰੇ ਪਿਆਰੇ ਸਾਧੂਆਂ ਨੇ ਦੋਵੇਂ ਰੱਦ ਤੇ, ਮੇਰੇ ਪਿਆਰੇ ਸਾਧੂਆਂ ਨੇ ਦੋਵੇਂ ਰੱਦ ਤੇ, ਵਾ 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 ਜੀ ਸਾਧੂਆਂ ਨੇ ਦੋਵੇਂ ਰੱਦ ਤੇ। स्वर्ग विचारा साधुआं ने दोवें रत ते नरक ते स्वर्ग विचारा साधुआं ने दोवें रत ते कौन नर क्या शुद्ध विचारा संतन दो हम आहू की कान करते अपने गुरबर साते एक पासे ओ हन जिन्ना नू नरकां दा डर है दूजे ओ हन उन्ना दे नाल जिन्ना नू स्वर्गां दा लालच है नरकां दा डर है पापियां नू स्वर्गां दा लालच है पुनियां नू जिहड़े परमेशर दे प्यारे ने वाहिगुरु दे प्यारे ने गुरमुख जन गुरसिख उन्हां नू ना नरकां दा डर है ना स्वर्गां दा लालच है। एक बीबी सूफी फकीर होई है बीबी राविया रैबा भी उहदा नां आउंदा है पुस्तकां विच आम बीबी राविया सूफी फकीर होई है वह काबे दा हज करन वास्ते जा रहे संग दे नाल वह भी जा रही है जिस वेले 60 को रह गया काबा उस वेले संघ नालों विछड़ गई थोड़ी पिछे रह गई इन्हें की देखिया एक कुत्ती है वो जड़ी कुत्ती है ना उहदे छोटे छोटे बच्चे कतूरे खूह दी मौन दे दुआले उपर नू पैर कर करके झातियां मारदे है च्यों च्यों करदे मन च आया कि इन्हां नू प्यास लगी है जे पानी ना मिलिया इन्हां दी जान इन्हां दे प्राण चले जाणगे ऐसा इतिहास लिखिया है। उसने अपने बस्तरां दी लज बनाई इत्थे बस नहीं वो कपड़ा पानी तक नहीं पहुंचया सिर दे केस पुट पुट के नाल उसने गंढे ते कपड़ा पानी विच प्यो प्यो के उन्हां दे मूंह विच पाया उन्हां दे प्राण बच गए आप रेते च रोया कढ के दुआले रेता कर लिया बैठ गए जिहड़े साथी गए सी उन्हां नूं दर्शन नहीं होए काबे दे उस वेले आवाज आई भी काबा जिहड़ा है राविया दे दर्शन करन गया इहदा मतलब की है कि राविया नू काबे जान दी लोड़ नहीं पई उथे बैठिया ही प्राप्ति हुई जिस दे अंदर दया है जिथे दया उथे धर्म है ऐसियां साखियां उस बीबी राविया दे जीवन दियां ने वो बीबी अज बैठी हुई एक बचन बार बार कर रही है साधु जन बैठे ने और एक बचन बार बार कहती है हे खुदा हे अल्लाह ताला दोजकां नूं ਠਾਰ ਦੇ ਬਹਿਸ਼ਤਾਂ ਨੂੰ ਸਾੜ ਦੇ, ਭਾਵ ਨਰਕਾਂ ਨੂੰ ਠਾਰ ਦੇ, ਸਵਰਗਾਂ ਨੂੰ ਸਾੜ ਦੇ। ਜਿਹੜੇ ਹੋਰ ਫਕੀਰ ਲੋਕ ਸੰਤ ਲੋਕ ਬੈਠੇ ਸੀ, ਕਹਿ ਲੱਗੇ ਬੀਬੀ ਤੇਰੇ ਬਚਨਾਂ ਦੀ ਸਾਨੂੰ ਸਮਝ ਨਹੀਂ ਆ ਰਹੀ, ਵੀ ਤੂੰ ਕੀ ਕਹਿ ਰਹੀ, ਇਹ ਕਿਉਂ ਕਹਿ ਰਹੀ। ਬੀਬੀ ਰਾਵੀਆ ਕਹਿਣ ਲੱਗੀ, ਸੰਤ ਜਨੋ, ਮੈਂ ਅੱਲਾ ਤਾਲਾ ਖੁਦਾ ਅੱਗੇ ਇੱਕ ਬੇਨਤੀ ਕਰ ਰਹੀ, ਕੋਈ ਨਾਮ ਜਪਦਾ ਉਸ ਅੱਲਾ ਤਾਲਾ ਦਾ ਨਾਂ ਲੈਂਦਾ ਕਿ ਕਿਤੇ ਮੈਂ ਨਰਕਾਂ ਵਿੱਚ ਨਾ ਡਿੱਗ ਪਵਾਂ। ਜੇ ਨਰਕਾਂ ਦੀ ਅੱਗ ਠਰ ਜਾਵੇ, ਇਹ ਡਰ ਸਾਰਾ ਮੁੱਕ ਜਾਵੇ ਨਰਕਾਂ ਦਾ। ਕੋਈ ਨਾਮ ਜਪਦਾ ਕਿ ਮੈਨੂੰ ਸਵਰਗ ਮਿਲ ਜਾਣ, ਜੇ ਸਵਰਗ ਸੜ ਜਾਣ, ਬਹਿਤ ਸੜ ਜਾਣ, ਤੇ ਇਹ ਲਾਲਚ ਵੀ ਮੁੱਕ ਜਾਵੇ। ਨਰਕਾਂ ਦਾ ਡਰ ਮੁੱਕ ਜਾਵੇ, ਸਵਰਗਾਂ ਦਾ ਲਾਲਚ ਮੁੱਕ ਜਾਵੇ, ਇਹ ਸੰਸਾਰ ਤੇਰਾ ਨਾਮ ਤੇਰੇ ਪਿਆਰ ਵਿੱਚ ਜਪੇ। ਹੁਣ ਜਿਹੜੇ ਰੱਬ ਦੇ ਪਿਆਰੇ ਗੁਰੂ ਦੇ ਸਿੱਖ ਨੇ ਨਾ, ਉਹ ਨਰਕਾਂ ਤੋਂ ਡਰਦੇ ਨਹੀਂ, ਨਾਮ ਜਪਦੇ। ਕਿਉਂ? ਉਹਨਾਂ ਨਰਕਾਂ ਦਾ ਡਰ ਕਿਉਂ ਨਹੀਂ? ਨਰਕਾਂ ਵਿੱਚ ਕੌਣ ਜਾਂਦੇ ਨੇ? ਪਾਪੀ ਪਾਪ ਕਮਾਉਂਦੇ ਕਰਦੇ, ਹਾਏ ਹਾਏ ਨਾਨਕ ਜਿਉਂ ਮਥਲ ਮਧਾਣੀਆਂ ਤਿਉਂ ਮਥੈ ਧਰਮ ਰਾਏ। ਉਹ ਤਾਂ ਪਾਪੀ ਡਰਦੇ, ਗੁਰਸਿੱਖਾਂ ਨੂੰ ਕਾਹਦਾ ਡਰ ਹੈ? ਫਿਰ ਜਿਹੜੇ ਗੁਰਸਿੱਖ ਹਨ, ਗੁਰਮੁਖ ਜਨ ਹਨ, ਉਹਨਾਂ ਨੂੰ ਸਵਰਗਾਂ ਦਾ ਵੀ ਲਾਲਚ ਕੋਈ ਨਹੀਂ, ਕਿਉਂਕਿ ਸਵਰਗਾਂ ਦਾ ਜਿਹੜਾ ਸੁੱਖ ਹੈ ਉਸ ਦੀ ਵੀ ਨਹੀਂ, ਸਦਾ ਨਹੀਂ, ਕੁਛ ਦੇਰ ਵਾਸਤੇ ਹੈ। ਇਹ ਗੰਧਰਵ ਲੋਕ, ਦੇ ਗੰਧਰਵ, ਪਿੱਤਰ ਲੋਕ, ਦੇ ਪਿੱਤਰ ਲੋਕ, ਸਵਰਗ ਲੋਕ, ਇੰਦਰ ਲੋਕ, ਅਜਾਨ ਲੋਕ, ਕਰਮ ਲੋਕ, ਕਰਮ ਦੇਵ ਲੋਕ, ਪ੍ਰਜਾਪਤ ਲੋਕ, ਸ਼ਿਵ ਲੋਕ, ਬ੍ਰਹਮ ਲੋਕ, ਵਿਸ਼ਨ ਲੋਕ, ਇਹ ਸਾਰੇ ਕਾਲ ਦੀ ਹੱਦ ਵਿੱਚ ਨੇ ਪਿਆਰੇ। ਇਸ ਤੋਂ ਉੱਪਰ ਹੈ ਅਕਾਲ ਮੰਡਲ, ਅਵਨਾਸ਼ੀ ਸੁਖ। ਭਗਵਤ ਪੀਰ ਸਖਤ ਸਿਮਨ ਕੀ ਕਟੀ ਕਾਲ ਪੈ ਫਾਸੀ, ਦਾਸ ਕਮੀਰ ਚੜਿਓ ਗੜੂਪ ਰਾਜ ਲਿਓ ਅਵਨਾਸੀ, ਅਟਲ ਪਿਓ ਤਰੂ ਜਾਕੈ ਸਿਮਨ ਅੰਦਰ ਪੈ ਪਦ ਪਾਇਆ, ਦੁਖ ਹਰਤਾ ਬਿਦ ਗੋ ਸਵਾਮੀ ਤੈ ਕਾਹੇ ਬਿਸਰਾਇਆ। ਉੱਥੇ ਅਵਨਾਸ਼ੀ ਸੁਖ ਹੈ। ਹੁਣ ਜਿਨ੍ਹਾਂ ਦਾ ਵਾਸਾ ਅਕਾਲ ਮੰਡਲ ਵਿੱਚ ਹੈ, ਜਿਹੜੇ ਇਸ ਅਵਨਾਸ਼ੀ ਸੁਖ ਨੂੰ ਜਿਨ੍ਹਾਂ ਨੇ ਪ੍ਰਾਪਤ ਕਰ ਲਿਆ, ਜਿਨ੍ਹਾਂ ਦੀ ਇਹ ਅਵਸਥਾ ਹੈ, ਰਾਮ ਕਬੀਰਾ ਇੱਕ ਪੈ ਹੈ ਕੋਈ ਨਾ ਸਕੈ ਪਛਾਣੀ, ਉਸ ਦੇ ਸਵਰਗਾਂ ਵੱਲ ਝਾਕਦੇ ਵੀ ਨਹੀਂ। ਹੁਣ ਕਿਸੇ ਦੇ ਹੱਥ 'ਚ ਮੋਲਕ ਲਾਲ ਹੀਰਾ ਹੋਵੇ, ਉਹਨੂੰ ਕੋਈ ਕੌਡੀਆਂ ਦੇਵੇ, ਹੁਣ ਜਿਹਨੂੰ ਕਦਰ ਹੈ ਵੀ ਮੇਰੇ ਹੱਥ 'ਤੇ ਹੀਰਾ ਹੈ, ਲਾਲ ਹੈ, ਕੀ ਉਹ ਸੁੱਟ ਦੇਗਾ, ਕੌਡੀਆਂ ਲੈ ਲਏਗਾ? ਬਿਲਕੁਲ ਨਹੀਂ, ਉਹਦੇ ਕੌਡੀਆਂ ਵਾਲ ਝਾਕਦਾ ਵੀ ਨਹੀਂ। ਇਸ ਕਰਕੇ ਜਿਨ੍ਹਾਂ ਨੂੰ ਅਵਨਾਸ਼ੀ ਸੁਖ ਪ੍ਰਾਪਤ ਹੋ ਗਿਆ, ਉਸ ਆਨੰਦ ਵਿੱਚ ਪਹੁੰਚ ਗਏ, ਉਹ ਸਵਰਗਾਂ ਦੇ ਸੁਖਾਂ ਵਾਲ ਝਾਕਦੇ ਨਹੀਂ, ਕਿਉਂਕਿ ਸਵਰਗਾਂ ਦੇ ਸੁਖ ਜਿਹੜੇ ਨੇ ਉਹ ਸਦਾ ਨਹੀਂ ਹਨ। ਆਮ ਆਉਂਦਾ ਕਿ ਸਵਰਗਾਂ ਦੇ ਵਿੱਚ ਤਿੰਨ ਦੁਖਦਾਈ ਗੱਲਾਂ ਹਨ। ਇੱਕ ਤਾਂ ਉੱਥੇ ਈਰਖਾ ਹੈ, ਇੱਕ ਉੱਥੇ ਚਿੰਤਾ ਹੈ, ਇੱਕ ਅਹੰਕਾਰ ਹੈ। ਜਿਹੜੇ ਆਪਣੇ ਨਾਲੋਂ ਉੱਪਰ ਚਲੇ ਗਏ, ਜਿਨ੍ਹਾਂ ਨੇ ਜ਼ਿਆਦਾ ਪੁੰਨ ਕੀਤੇ ਹਨ, ਉਹਨਾਂ ਨੂੰ ਦੇਖ ਕੇ ਮਨ 'ਚ ਈਰਖਾ ਆ ਰਹੀ ਹੈ ਵੀ ਮੈਂ ਥੱਲੇ ਰਹਿ ਗਿਆ। ਜਿਹੜੇ ਉੱਪਰਲੇ ਉਹ ਥੱਲੇ ਵਾਲੇ ਸਵਰਗ ਵਾਲਾ ਦੇਖ ਕੇ ਹੰਕਾਰੀ ਨੇ ਵੀ ਹੈ ਇਹਨਾਂ ਦੇ ਪੁੰਨ ਕਰਮ ਘੱਟ ਹੈ, ਸਾਡੇ ਜ਼ਿਆਦਾ ਨੇ, ਉਹਨਾਂ ਅੰਦਰ ਹੰਕਾਰ ਹੈ। ਤੀਸਰੀ ਚਿੰਤਾ ਸਾਰਿਆਂ ਦੇ ਅੰਦਰ ਹੈ ਕਿ ਉਹਨਾਂ ਨੂੰ ਉਹ ਅਵਨਾਸ਼ੀ ਸੁੱਖ ਨਹੀਂ, ਕੁਛ ਦੇਰ ਵਾਸਤੇ ਸਵਰਗ ਦੇ ਸੁੱਖ, ਉਸ ਤੋਂ ਬਾਅਦ ਫਿਰ ਜੂਨਾਂ ਵਿੱਚ ਭਟਕਦੇ ਹੈ, ਕਿੰਨੀਆਂ ਸਾਖੀਆਂ ਆਉਂਦੀਆਂ, ਫਿਰ ਭਟਕਦੇ ਹਨ। ਇਸ ਕਰਕੇ ਜਿਹੜੇ ਪਰਮੇਸ਼ਰ ਦੇ ਪਿਆਰੇ ਹਨ, ਉਹਨਾਂ ਨੂੰ ਨਾ ਨਰਕਾਂ ਦਾ ਡਰ ਹੈ, ਨਾ ਸਵਰਗਾਂ ਦਾ ਲਾਲਚ ਹੈ, ਕਿਉਂਕਿ ਧਰਮਰਾਜ ਦੇ ਜਾਣਾ ਪਾਪੀਆਂ ਤੇ ਪੁੰਨੀਆਂ ਨੇ। ਗੁਰੂ ਦੇ ਸਿੱਖਾਂ ਦੇ ਪਰਮੇਸ਼ਰ ਦੇ ਪਿਆਰੇ ਜਿਹੜੇ ਨੇ, ਉਹ ਨਹੀਂ ਧਰਮਰਾਜ ਦੇ ਜਾਂਦੇ। ਸੰਤਨ ਮੋਕੋ ਪੂੰਜੀ ਸੌਂਪੀ, ਤੁਤਰਿਆ ਮਨ ਕਾ ਧੋਖਾ, ਧਰਮ ਰਾਏ ਆਪ ਕਹਾ ਕਰੇ ਗੋ, ਜੋ ਫਾਟਿਓ ਸਗਲੋ ਲੇਖਾ। ਪੂਰੇ ਗੁਰਾਂ ਨੇ ਮਕਾ ਦਿੱਤਾ ਲੇਖਾ, ਧਰਮ ਰਾਜ ਕੀ ਕਰੇਗਾ, ਗੁਰਾਂ ਨੇ ਮਤਾ ਦਿੱਤਾ ਧਰਮ ਰਾਜ ਕੀ ਕਰੇਗਾ ਧਰਮ ਰਾਜ ਕੀ ਕਰੇਗਾ ਪੂਰੇ ਗੁਰਾਂ ਨੇ ਮੁਕਾ ਦਿੱਤਾ ਲੇਖਾ ਧਰਮ ਰਾਜ ਕੀ ਕਰੇਗਾ ਧਰਮ ਰਾਜ ਕੀ ਕਰੇਗਾ ਮੇਰੇ ਪਿਆਰੇ ਧਰਮ ਰਾਜ ਕੀ ਕਰੇਗਾ ਵਾਹ 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 ਜੀ ਧਰਮ ਰਾਜ ਕੀ ਕਰੇਗਾ ਵਾਹ 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 ਧਰਮ ਰਾਜ ਕੀ ਕਰੇਗਾ ਧਰਮ ਰਾਜ ਕੀ ਕਰੇਗਾ ਪੂਰੇ ਗੁਰਾਂ ਨੇ ਮਤਾ ਦਿੱਤਾ ਲੇਖਾ ਧਰਮ ਰਾਜ ਕੀ ਕਰੇਗਾ ਸੌਂਪਿਤ ਉਤਰਿਆ ਮਨ ਕਾ ਤੋ ਧਰਮ ਰਾਏ ਆਓ ਕਹਾ ਕਰੇ ਗੁਜ ਫਾਟੋ ਸਗਲੋ ਲੇਖਾ ਇਸ ਕਰਕੇ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਨਾ ਉਹਨਾਂ ਨੂੰ ਨਰਕਾਂ ਦਾ ਡਰ ਹੈ ਨਾ ਸਵਰਗਾਂ ਦਾ ਲਾਲਚ ਭਾਈ ਤਿਲਕੂ ਜੀ ਕਹਿੰਦੇ ਮੈਂ ਤੇ ਸਵਰਗ ਨੂੰ ਵੱਲ ਝਾਕਦਾ ਵੀ ਨਹੀਂ ਚੇਲੇ ਕਹਿੰਦੇ ਐ ਭਾਈ ਸਾਹਿਬ ਜੋਗੀ ਜੀ ਦੀਆਂ ਖੁਸ਼ੀਆਂ ਤੁਸੀਂ ਲੈ ਲਓ ਭਾਈ ਤਿਲਕੂ ਜੀ ਕਹਿੰਦੇ ਜਿਹਨੂੰ ਗੁਰੂ ਨਾਨਕ ਸਾਹਿਬ ਦੀਆਂ ਖੁਸ਼ੀਆਂ ਮਿਲ ਗਈਆਂ ਉਹਨੂੰ ਕਿਸੇ ਹੋਰ ਦੀ ਖੁਸ਼ੀ ਦੀ ਲੈਣ ਦੀ ਲੋੜ ਨਹੀਂ ਕਹਿੰਦੇ ਫਿਰ ਦੇਖ ਲਓ ਜੋਗੀ ਕੋਲ ਸ਼ਕਤੀਆਂ ਰਿੱਧੀਆਂ ਸਿੱਧੀਆਂ ਕਿਤੇ ਸਰਾਪ ਨਾ ਦੇ ਦੇਵੇ ਭਾਈ ਤਿਲਕੂ ਜੀ ਨਿਰਭਉ ਜਪੈ ਸਗਲ ਭਉ ਮਿਠੈ ਪ੍ਰਭ ਕਿਰਪਾ ਤੇ ਪੁਰਾਣੇ ਛੁੱਟੇ ਕੋਈ ਭੈ ਨਹੀਂ ਅੰਦਰ ਆ ਰਿਹਾ ਕੋਈ ਲੋਭ ਨਹੀਂ ਲਾਲਚ ਨਹੀਂ ਜਿਸ ਵੇਲੇ ਚੇਲਿਆਂ ਨੇ ਆ ਕੇ ਦੱਸਿਆ ਵਾਪਸ ਜੋਗੀ ਜੀ ਅਸੀਂ ਤਾਂ ਲੱਖ ਯਤਨ ਕੀਤਾ, ਗੁਰਸਿੱਖ ਤੇ ਪਰਵਾਹ ਹੀ ਨਹੀਂ ਕਰਦਾ, ਕਿਉਂਕਿ ਜਿਹੜਾ ਗੁਰੂ ਦਾ ਸਿੱਖ ਹੈ ਨਾ, ਰੰਗ ਹੱਸੇ ਰੰਗ ਰੋਵੇ ਚੁੱਪ ਹੀ ਕਰ ਜਾਏ, ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ। ਰੰਗ ਹੱਸਦੇ ਤੇ ਰੰਗ ਰੋਂਦੇ, ਰੰਗ ਹੱਸਦੇ ਹੱਸਦੇ ਤੇ ਰੰਗ ਰੋਂਦੇ, ਪਰਵਾਹ ਨਾ ਕਿਸੇ ਦੀ ਕਰਦੇ ਸਾਧੂ ਸਾਧੂ, ਪਰਵਾਹ ਨਾ ਕਿਸੇ ਦੀ ਕਰਦੇ ਰੰਗ ਹੱਸਦੇ ਹੱਸਦੇ ਤੇ ਰੰਗ ਰੋਂਦੇ, ਰੰਗ ਹੱਸਦੇ ਹੱਸਦੇ ਤੇ ਰੰਗ ਰੋਂਦੇ, ਪਰਵਾਹ ਨਾ ਕਿਸੇ ਦੀ ਰੱਖਦੇ ਸਾਧੂ ਸਾਧੂ, ਪਰਵਾਹ ਨਾ ਕਿਸੇ ਦੀ ਰੱਖਦੇ ਰੰਗ ਹੱਸਦੇ
ਰੰਗ ਰੋਂਦੇ ਰੰਗ ਹੱਸਦੇ ਤੇ ਰੰਗ ਰੋਂਦੇ, ਪਰਵਾਹ ਨਾ ਕਿਸੇ ਦੀ ਰੱਖਦੇ ਸਾਧੂ ਸਾਧੂ, ਪਰਵਾਹ ਨਾ ਕਿਸੇ ਦੀ ਰੱਖਦੇ ਉਹ ਰੰਗ ਹੱਸਦੇ ਹੱਸਦੇ।
ਕਹਿੰਦੇ ਗੁਰਸਿੱਖ ਤੁਹਾਡੀ ਪਰਵਾਹ ਨਹੀਂ ਕਰ ਰਿਹਾ, ਅਸੀਂ ਤਾਂ ਲੱਖ ਯਤਨ ਕੀਤਾ। ਹੁਣ ਸਾਸਰੇ ਜੋਗੀ ਗੁੱਸੇ ਵਿੱਚ ਆ ਗਿਆ, ਅਸਲੀਅਤ ਜਿਹੜੀ ਹੈ ਨਾ ਪ੍ਰਗਟ ਹੋ ਗਈ। ਜਦੋਂ ਚੋਟ ਵੱਜਦੀ ਹੈ ਨਾ, ਜਦ ਚੋਟ ਵੱਜਦੀ ਹੈ ਤੇ ਅਸਲੀਅਤ ਫਿਰ ਪ੍ਰਗਟ ਹੋ ਜਾਂਦੀ ਵੀ ਅੰਦਰ ਕੀ ਹੈ। ਕਹਿਣ ਲੱਗਾ ਦੇਖੋ ਹੁਣ ਮੈਂ ਕੀ ਕਰਨਾ। ਇਹ ਜਿਹੜਾ ਜੋਗੀ ਸੀ ਸ਼ਕਤੀਆਂ ਦੇ ਨਾਲ ਕਹਿੰਦਾ ਮੈਂ ਵਾਰ ਕਰਾਂਗਾ ਆਪਣੇ ਆਪ ਆਏਗਾ। ਇੱਧਰ ਗੁਰੂ ਕਾ ਸਿੱਖ ਨਾਮ ਬਾਣੀ ਨਾਲ ਜੁੜਿਆ ਹੋਇਆ, ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ। ਜੋਗੀ ਦਾ ਹਰ ਵਾਰ ਖਾਲੀ ਜਾ ਰਿਹਾ ਵਿੱਚ ਕਰਤਾ ਪੁਰਖ ਲੋਆ ਵਾਲ ਨਾ ਵਿੰਗਾ ਹੋ, ਜਿਸ ਕਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੇ। ਜਿਹੜਾ ਜਿਸਨੇ ਆਸਰਾ ਲਿਆ ਹੈ ਗੁਰੂ ਦਾ ਨਾਮ ਦਾ ਬਾਣੀ ਦਾ ਪਿਆਰਿਓ, ਉਹਦਾ ਰਾਖਾ ਗੁਰੂ ਪਰਮੇਸ਼ਰ ਹੋਇਆ ਕਰਦਾ। ਜੋਗੀ ਵਾਰ ਤੇ ਵਾਰ ਕਰ ਰਿਹਾ, ਹਰ ਵਾਰ ਖਾਲੀ ਜਾ ਰਿਹਾ, ਗੁਰਸਿੱਖ ਦਾ ਵਾਲ ਵੀ ਵਿੰਗਾ ਨਹੀਂ ਹੋਇਆ। ਪਿਆਰੇ ਜੀ ਜਿਸ ਦੇ ਵੱਲ ਆਪ ਹੋ ਗਿਆ, ਪਿਆਰੇ ਜੀ ਜਿਸ ਦੇ ਵੱਲ ਆਪ ਹੋ ਗਿਆ, ਜਿਸਦੇ ਵੱਲ ਆਪ ਹੋ ਗਿਆ, ਪਿਆਰੇ ਜੀ ਜਿਸਦੇ ਵੱਲ ਆਪ ਹੋ ਗਿਆ, ਉਸਦਾ ਵਾਲ ਨਵਿੰਗਾ ਹੋਵੇ, ਵਾਲ ਨਵਿੰਗਾ ਹੋਵੇ, ਵਾਲ ਨਵਿੰਗਾ ਹੋਵੇ, ਉਸਦਾ ਵਾਲ ਨਵਿੰਗਾ ਹੋਵੇ, ਵਾਲ ਨਵਿੰਗਾ ਹੋਵੇ,
ਵਾਲ ਨਵਿੰਗਾ ਹੋਵੇ, ਵਾਲ ਨਵਿੰਗਾ ਹੋਵੇ,
ਉਸਦਾ ਵਾਲ ਨਵਿੰਗਾ ਹੋਵੇ, ਉਸਦਾ ਵਾਲ ਨਵਿੰਗਾ ਹੋਵੇ,
ਵਾਲ ਨਵਿੰਗਾ ਹੋਵੇ, ਉਸਦਾ ਵਾਲ ਨਵਿੰਗਾ ਹੋਵੇ,
ਪਿਆਰੇ ਜੀ ਜਿਸ ਦੇ ਵੱਲ ਆਪ ਹੋ ਗਿਆ, ਪਿਆਰੇ ਜੀ ਜਿਸ ਦੇ ਵੱਲ ਆਪ ਹੋ ਗਿਆ,
ਜਿਸ ਦੇ ਵੱਲ ਆਪ ਹੋ ਗਿਆ, ਪਿਆਰੇ ਜੀ ਜਿਸ ਦੇ ਵੱਲ ਆਪ ਹੋ ਗਿਆ,
ਵਿੱਚ ਕਰਤਾ ਪੁਰਖ ਲੋਆ, ਵਾਲ ਨਾ ਵਿੰਗਾ ਹੋਵਾ। ਪਿਆਰਿਓ, ਜਿਹੜਾ ਗੁਰੂ ਨਾਲ ਜੁੜਿਆ, ਨਾਮ ਬਾਣੀ ਨਾਲ ਜੁੜਿਆ, ਉਹਨੂੰ ਕੋਈ ਡਰ ਨਹੀਂ, ਕੋਈ ਭੈ ਨਹੀਂ। ਦਸਵੇਂ ਪਾਤਸ਼ਾਹ ਮਾਜ ਆਪਣੇ ਬਚਨਾਂ ਵਿੱਚ ਲਿਖਦੇ ਨੇ, ਜਿਸ ਨੂੰ ਸਾਜਨ ਰਾਗ ਸੀ ਦੁਸ਼ਮਣ ਕੌਣ ਵਿਚਾਰ, ਸ਼ੈ ਨਾ ਸ਼ਕੈ ਤੇ ਸ਼ਾਇਕ ਹੋ ਨੇਫ ਲਜਾਏ ਗਵਾਰ, ਸਾਧੂ ਸਰਨੀ ਜੋ ਪਰੇ ਤਿੰਨ ਕੇ ਕਵਨ ਵਿਚਾਰ, ਦੰਤ ਜੀਵ ਜਿਮ ਰਾਖ ਹੈ ਦੁਸ਼ਟ ਅਰਿਸ਼ਟ ਸੰਗਾਰ। ਜਿਸ ਨੂੰ ਉਹ ਮਾਲਕ ਪਰਮੇਸ਼ਰ ਵਾਹਿਗੁਰੂ ਰੱਖਦਾ ਨਾ, ਕਹਿੰਦੇ ਦੁਸ਼ਮਣ ਨੇ ਉਹਦਾ ਕੀ ਵਿਗਾੜਨਾ, ਉਹਦੇ ਪਰਛਾਵੇਂ ਦਾ ਵੀ ਕੁਝ ਨਹੀਂ ਵਿਗਾੜ ਸਕਦਾ। ਸ਼ੈ ਨਾ ਸ਼ਕੈ ਤੇ ਸ਼ਾਇਕ ਹੋ ਨਿਫਲ ਜਾਏਗਾ, ਮਾਲਕ ਕਹਿੰਦੇ ਉਹਦੇ ਪਰਛਾਵੇਂ ਦਾ ਕੁਛ ਨਹੀਂ ਵਿਗਾੜ ਸਕਦਾ। ਲੋੜ ਹੈ ਗੁਰੂ ਪਰਮੇਸ਼ਰ ਤੇ ਭਰੋਸਾ ਕਰੀਏ, ਨਾ ਬਾਣੀ ਨਾਲ ਜੁੜੀਏ। ਜਿਵੇਂ ਆ ਤਿੱਖੇ ਦੰਦਾਂ ਦੇ ਵਿੱਚ ਕੋਮਲ ਰਸਨਾ ਹੈ, ਆ ਦੰਦ ਨੇ ਨਾ ਕਿੰਨੇ ਤਿੱਖੇ ਹੈ, ਇਹਨਾਂ ਤਿੱਖੇ ਦੰਦਾਂ ਦੇ ਵਿੱਚ ਆ ਕੋਮਲ ਰਸਨਾ ਵਿੱਚ ਹੀ ਘੁੰਮਦੀ ਫਿਰਦੀ ਹੈ। ਜਿਵੇਂ ਦੰਦਾਂ ਦੇ ਵਿੱਚ ਜ਼ਬਾਨ ਦੀ ਰਸਨਾ ਦੀ ਰਾਖੀ ਪਰਮੇਸ਼ਰ ਕਰਦਾ ਨਾ, ਇਸ ਤਰ੍ਹਾਂ ਦੁਸ਼ਮਣਾਂ ਤੋਂ ਆਪਣੇ ਪਿਆਰਿਆਂ ਨੂੰ ਰੱਖ ਲੈਂਦਾ ਹੈ। ਦੰਤ ਜੀਬ ਜਿਮ ਰਾਖ ਹੈ ਦੁਸ਼ਟ ਅਰਿਸ਼ਟ ਸ਼ਿੰਗਾਰ, ਇਸ ਤਰ੍ਹਾਂ ਵਾਹਿਗੁਰੂ ਆਪਣੇ ਪਿਆਰਿਆਂ ਦੀ ਹਰ ਥਾਂ ਰਾਖੀ ਕਰਦਾ। ਆਮ ਦੇਖਿਆ ਜਾਂਦਾ ਹੈ ਕਿ ਦੁਸ਼ਮਣ ਦਾ ਵਾਰ ਕਰਨਾ ਤਾਂ ਇੱਕ ਪਾਸੇ ਰਿਹਾ, ਲੋਕ ਭਰਬਾਂ ਵਿੱਚ ਵੀ ਪਏ ਹੋਏ। ਵੈਸੇ ਕੋਈ ਘਰ ਵਿੱਚ ਚੀਜ਼ ਡਿੱਗੀ ਮਾੜੀ ਦੇਖ ਲਈ, ਪਤਾ ਨਹੀਂ ਕਿਸੇ ਨੇ ਕੀ ਕਰ ਦਿੱਤਾ। ਜੇ ਅਸੀਂ ਬਾਣੀ ਪੜ੍ਹਨੇ ਆ ਪਿਆਰਿਓ, ਸਾਨੂੰ ਕਿਸੇ ਭਰਮ ਚ ਨਹੀਂ ਪੈਣਾ ਚਾਹੀਦਾ। ਅੱਜ ਕੱਲ ਕੀ ਕਰਦੇ ਕਈ ਲੋਕ, ਬਹੁਤ ਸਾਰੇ ਲੋਕ ਦੂਸਰਿਆਂ ਨੂੰ ਚੱਕਰ ਚ ਪਾਉਣ ਵਾਸਤੇ, ਧਿਆਨ ਦੇਣਾ ਤੁਸੀਂ, ਤੁਹਾਡੇ ਨਾਲ ਵੀ ਹੁੰਦਾ ਹੋਏਗਾ, ਕਈ ਸ਼ਰਾਰਤੀ ਕੀ ਕਰਦੇ ਨੇ ਕਿ ਮੁਰਗੇ ਦੀਆਂ ਨੌਂਦਰਾਂ ਲੈ ਲਈਆਂ, ਕਿਤੇ ਜਾਂ ਚੁੰਝ ਲੈ ਲਈ, ਇਸ ਤਰ੍ਹਾਂ ਚੀਜ਼ਾਂ ਇਕੱਠੀਆਂ ਕਰਕੇ ਤੇ ਲੰਘਦੇ ਲੰਘਦੇ ਕਿਸੇ ਘਰ ਰਾਤ ਨੂੰ ਸੁੱਟ ਗਏ ਵਿਹੜੇ ਚ। ਜਦ ਉਹਨਾਂ ਦੇਖਣਾ, ਉਹ ਪਤਾ ਨਹੀਂ ਇਹ ਤੇ ਉੱਲੂ ਦੀਆਂ ਨੌਂਦਰਾਂ ਹੋਣੀਆਂ, ਇਹ ਤੇ ਚੁੰਝ ਉੱਲੂ ਦੀ ਹੋਣੀ ਹੈ, ਫਿਰ ਉਹ ਸਿਆਣਿਆਂ ਕੋਲ ਚੱਲ ਪੈਂਦੇ ਆ। ਹੁਣ ਜੇ ਸਿਆਣਾ ਕੁਝ ਨਾ ਦੱਸੇ ਤੁਹਾਨੂੰ ਸਿਆਣਾ ਨਹੀਂ ਮੰਨਦੇ, ਪਹਿਲੇ ਦੱਸੇ ਕੁਝ ਨਹੀਂ। ਜੇ ਕੋਈ ਕਹਿ ਦੇਵੇ ਕਿ ਭਾਈ ਕੋਈ ਗੱਲ ਨਹੀਂ, ਤੇ ਇੰਨੇ ਨਾਲ ਭਰਮ ਦੂਰ ਨਹੀਂ ਹੁੰਦਾ, ਤਾਂ ਮੰਨਦੇ ਆ। ਅਗਲਾ ਕਹਿ ਦੇ ਤੁਹਾਡੇ ਤੇ ਬੜਾ ਵਾਰ ਤਗੜਾ ਹੋਇਆ, ਆਹ ਲਿਆਓ ਆਹ ਕਰੋ, ਫੇਰ ਕਹਿਣਗੇ ਇਹ ਸਿਆਣਾ ਹੈ। ਸਾਡੇ ਐਸੇ ਖਿਆਲ, ਮਹਾਂਪੁਰਸ਼ ਜਿਸ ਜਿਹੜੇ ਫਾਰਮ ਤੇ ਉੱਥੇ ਆਪ ਜੀ ਖੇਤੀ ਕਰਦੇ ਨਾਲ ਪ੍ਰਚਾਰ ਕਰਦੇ, ਤਾਂ ਕੋਠੀ ਦੇ ਲਾਗੇ ਕਿਤੇ ਮਾਸ ਕੋਈ ਦੱਬ ਗਿਆ, ਉਹ ਠੇਕੇਦਾਰ ਕਹਿੰਦਾ ਸਾਹਿਬ ਸਾਹਿਬ ਜੀ ਮਹਾਂਪੁਰਸ਼ਾਂ ਨੂੰ, ਆਮ ਉਹ ਸਧਾਰਨ ਸਾਹਿਬ ਲੋਕ ਕਹਿੰਦੇ, ਮਾਲਕਾਂ ਨੂੰ ਸਾਹਿਬ ਕਹਿੰਦੇ, ਵੀ ਆਹ ਮਾਸ ਨਿਕਲਿਆ ਇੱਥੋਂ। ਮਹਾਂਪੁਰਸ਼ ਹੱਸ ਕੇ ਕਹਿੰਦੇ, ਇਹ ਤੇ ਕਿਲੋ ਕਹਿ ਮੱਝ ਦਾ ਕਟੜੂ ਮਰਿਆ ਸੀ, ਕਿੱਡਾ ਵੱਡਾ, ਉਹ ਵੀ ਆਪਾਂ ਇੱਥੇ ਦੱਬ ਦਿੱਤਾ ਸੀ। ਕਹਿੰਦੇ ਕੀ ਫਰਕ ਪੈਂਦਾ, ਉਹ ਤੇ ਮਾਸ ਹੀ ਸੀ, ਇਹ ਤਾਂ ਕੋਈ ਕਿਲੋ ਦੱਬ ਗਿਆ, ਫਿਰ ਕੀ ਭਾਈ। ਜਿਹੜੇ ਰੱਬ ਦੇ ਪਿਆਰੇ ਵਹਿਮਾਂ ਵਿੱਚ ਨਹੀਂ ਪੈਂਦੇ। ਆ ਮੈਨੂੰ ਥੋੜੇ ਦਿਨ ਪਹਿਲਾਂ ਫੋਨ ਆਇਆ, ਇੱਕ ਨਵੀਂ ਕੋਠੀ ਬਣਾਈ ਕਿਸੇ ਪ੍ਰੇਮੀ ਨੇ, ਕਹਿੰਦੇ ਸਾਡੇ ਕੋਠੀ ਦੇ ਲਾਗੇ ਕੋਈ ਉਹ ਜਿਹੜੇ ਬਰਿੰਜੀ ਦੇ ਕਿੱਲ ਹੈ ਨਾ, ਉਹ ਸੁੱਟ ਜਾਂਦਾ, ਕੋਈ ਕਿੱਲ ਸੁੱਟ ਜਾਂਦਾ। ਹੁਣ ਮੈਨੂੰ ਖਿਆਲ ਆਇਆ ਵੀ ਇੰਨਾ ਸਰੀਆ ਕੋਠੀ ਤੇ ਪਾਇਆ ਹੈ, ਉਹਦਾ ਤਾਂ ਸਾਨੂੰ ਕੋਈ ਵਹਿਮ ਨਹੀਂ, ਤੇ ਇਹ ਕਿੱਲ ਜੇ ਕੋਈ ਸੁੱਟ ਗਿਆ ਤੇ ਕੀ ਫਰਕ ਹੈ, ਇਹਨੂੰ ਠੋਕੋ, ਕੰਮ ਲਵੋ ਇਹਨਾਂ ਕਿੱਲਾਂ ਤੋਂ ਭਾਈ, ਜੇ ਚੰਗੇ ਕਿੱਲ ਹੈ ਤੇ ਹੈ ਅਲਮਾਰੀਆਂ ਚ ਲਾਓ, ਹੋਰ ਥਾਂ ਲਾਓ, ਜੇ ਸੁੱਟ ਗਿਆ ਉਹਨੂੰ ਕਹੋ ਵੀ ਟਰੱਕ ਸਰੀਏ ਦਾ ਸੁੱਟ ਜਾਵੇ ਭਾਈ। ਹੈ ਆਪਾਂ ਕਿੰਨਾ ਕੋਠੀ ਤੇ ਪਾਉਂਦੇ ਹਾਂ, ਟਰੱਕਾਂ ਦੇ ਟਰੱਕ ਸਰੀਆ ਪੈਂਦਾ, ਹੈਂ ਉਹਦੇ ਚੋਂ ਤੇ ਕਿੱਲ ਬਣਦੇ ਆ, ਆ ਕਿੱਲ ਬਣਦੇ ਕਿੱਥੋਂ ਹੈ, ਆ ਤੁਸੀਂ ਜਾ ਕੇ ਦੇਖੋ ਕਾਰਖਾਨੇ, ਉਹ ਬਰੀਕ ਜਿਹਾ ਸਰੀਆ ਹੁੰਦੇ ਪਿੱਛੋਂ ਆਈ ਜਾਂਦਾ, ਉਹਦੇ ਕੱਟ ਕੇ ਉਹ ਕਿੱਲ ਕਿਉਂ ਬਣਾਈ ਜਾਂਦੇ। ਜਦ ਆਪਾਂ ਕੋਠੀ ਤੇ ਡੇਡਾ ਵਧੀਆ ਸਰੀਆ ਪਾਇਆ ਹੈ, ਆਪਾਂ ਕਿੱਲ ਵੀ ਬਥੇਰੇ ਲਵਾ ਰਹੀ ਹਾਂ, ਲੱਕੜੀ ਦਾ ਕੰਮ ਕਿੰਨਾ ਕਰੋ, ਜੇ ਕਿੱਲ ਹੀ ਠੋਕੇ ਹੈ, ਹੈਂ ਤੇ ਜੇ ਦੂਜਾ ਕਿੱਲ ਸੁੱਟ ਜਾਏਗਾ ਤਾਂ ਕੀ ਹੋ ਜਾਏਗਾ, ਫਿਕਰ ਹੁੰਦਾ ਕਿਸੇ ਨੇ ਕੁਛ ਕਰਾਇਆ ਨਾ ਹੋਵੇ। ਮੈਂ ਉਹ ਫਿਰ ਜਿਹੜੇ ਇਸ ਤਰ੍ਹਾਂ ਮੇਰਾ ਬੇਨਤੀ ਕਰਨ ਤੋਂ ਭਾਵ ਹੈ, ਬਹੁਤ ਸਾਰੇ ਲੋਕ ਜਿਹੜੇ ਨੇ ਇੱਕ ਦੂਸਰੇ ਨੂੰ ਚੱਕਰਾਂ ਚ ਪਾਉਂਦੇ, ਪਿੰਡਾਂ ਵਿੱਚ ਸਾਰੇ ਲੰਘਦੇ ਲੰਘਦੇ ਕੁਝ ਨਾ ਕੁਝ ਸੁੱਟ ਗਏ ਤੇ ਬਸ ਉਹ ਕੀ ਹੈ, ਉਹ ਆਪਣਾ ਚੱਕਰ ਚ ਪੈਂਦੇ। ਇੱਕ ਫੋਨ ਆਇਆ ਕਹਿੰਦੇ ਜੀ ਸਾਡੇ ਘਰ ਨਾ ਸ਼ਾਮ ਜੇ ਨੂੰ ਬਜਰੀ ਡਿੱਗਦੀ ਹੈ। ਲੈ ਬਜਰੀ ਕੋਈ ਕਾਸ਼ ਤੋਂ ਡਿੱਗਦੀ ਹੈ? ਮੈਂ ਕਿਹਾ ਤੁਸੀਂ ਇਉਂ ਕਰੋ, ਸ਼ਾਮ ਨੂੰ ਡਿੱਗਦੀ ਹੈ, ਦੋ ਚਾਰ ਦਿਨ ਨਾ ਲੁੱਕ ਕੇ ਰਾਖੀ ਕਰੋ, ਚੋਰ ਫੜਿਆ ਜਾਏਗਾ। ਹੁਣ ਉਹਨਾਂ ਨੂੰ ਇਸ ਵੀ ਵਹਿਮ ਪੈ ਜਾਏਗਾ ਵੀ ਆ ਬਜਰੀ ਹੈ ਤਾਂ ਪਤਾ ਨੀ ਕਿਤੇ ਕੋਈ ਕਰਕੇ ਬਾਹਰੋਂ ਕੁਛ ਆਉਣਾ, ਦੂਰੋਂ ਸੁੱਟਦਾ ਕਰਦਾ, ਇਹੋ ਜਿਹੇ ਵਹਿਮ ਬੜੇ ਪਏ। ਮੈਂ ਤੁਸੀਂ ਦੋ ਚਾਰ ਦਿਨ ਨਾ ਰਾਖੀ ਕਰੋ। ਹੋਇਆ ਕੀ, ਉਹਨਾਂ ਰਾਖੀ ਕੀਤੀ, ਉਹ ਗੁਆਂਢੀਆਂ ਨੇ ਬੱਚੇ ਨੂੰ ਸਿਖਾਇਆ ਹੋਇਆ ਸੀ, ਉਹ ਬੱਚਾ ਜਿਹੜਾ ਸੀ ਬਜਰੀ ਸੁੱਟ ਕੇ ਤੇ ਭੱਜ ਜਾਂਦਾ ਸੀ, ਜਿੰਨੇ ਚ ਰੇਹ ਚੜਦੇ ਸੀ ਉਹ ਫੜਿਆ ਨਹੀਂ ਸੀ ਜਾਂਦਾ, ਮੁੜ ਕੇ ਬੱਚਾ ਫੜਿਆ ਗਿਆ ਗੁਆਂਢੀਆਂ ਦਾ। ਇਸ ਤਰ੍ਹਾਂ ਦੀਆਂ ਅਨੇਕਾਂ ਜਿਹੜੀਆਂ ਨੇ ਗੱਲਾਂ ਹਨ ਕਿ ਸਾਨੂੰ ਕਿਸੇ ਵਰੋਂ ਕਿਸੇ ਵਹਿਮ ਭਰਮ ਵਿੱਚ ਪੈਣਾ ਨਹੀਂ ਚਾਹੀਦਾ। ਦੂਸਰਾ ਹੈ ਕਿ ਜਿਹੜਾ ਗੁਰੂ ਕਾ ਸਿੱਖ ਹੈ ਪਿਆਰੋ, ਜਿਹੜਾ ਨਾਮ ਬਾਣੀ ਨਾਲ ਜੁੜਿਆ, ਮਹਾਰੇ ਕਹਿੰਦੇ ਉਹਦੀ ਰਾਖੀ ਹਰ ਥਾਂ ਸਤਿਗੁਰੂ ਕਰਦਾ, ਨਾਮ ਬਾਣੀ ਕਰਦੀ, ਗੁਰ ਮੇਰੇ ਸੰਗ ਸਦਾ ਹੈ ਨਾਲ। ਜਿੱਥੇ ਵੀ ਤੁਸੀਂ ਦੇਸ਼ ਵਿੱਚ ਹੋ, ਵਿਦੇਸ਼ ਵਿੱਚ ਹੋ, ਜਦੋਂ ਤੁਸੀਂ ਅਰਦਾਸ ਕਰਦੇ ਹੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਪਲ, ਸੱਚੇ ਦਿਲੋਂ ਹਾਜ਼ਰ ਨਾਜ਼ਰ ਗੁਰੂ ਨੂੰ ਜਾਣ ਕੇ, ਮੇਰਾ ਸਤਿਗੁਰੂ ਮੇਰੇ ਅੰਗ ਸੰਗ ਹੈ। ਬਾਰ ਕਹਿੰਦੇ ਜਿਸ ਕੇ ਸਿਰ ਉੱਪਰ ਤੋਂ ਸਵਾਮੀ ਸੋ ਦੁੱਖ ਕੈਸਾ ਭਾਵੈ, ਬੋਲ ਨਾ ਜਾਣਾ ਮਾਇਆ ਮੱਧ ਮਾਤਾ ਮਰਨਾ ਚੀਤ ਨਾ ਆਵੈ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਉ ਕਿਛ ਨਾਹੀ ਜਮ ਨਹੀਂ ਆਵੈ ਨੇਰੇ। ਸੋਧ ਕੈਸਾ ਪਾਵੈ ਜਿਸ ਦਾ ਰਾਖਾ ਹੈ ਪਰਮਾਤਮਾ, ਸੋਧ ਕੈਸਾ ਪਾਵੈ ਜਿਸ ਦਾ ਰਾਖਾ ਹੈ ਪਰਮਾਤਮਾ, ਸੋਧ ਕੈਸਾ ਪਾਵੈ, ਸੋਧ ਕੈਸਾ ਪਾਵੈ ਜਿਸਦਾ ਰੱਖ ਹੈ ਪਰਮਾਤਮਾ, ਸੋਧ ਕੈਸਾ ਪਾਵੈ ਜਿਸਦਾ ਰੱਖ ਹੈ ਪਰਮਾਤਮਾ, ਰਾਖਾ ਹੈ ਪਰਮਾਤਮਾ ਜਿਸ ਨਾ ਰਾਖਾ ਹੈ ਪਰਮਾਤਮਾ, ਰਾਖਾ ਹੈ ਪਰਮਾਤਮਾ ਜਿਸ ਦਾ ਰਾਖਾ ਹੈ ਪਰਮਾਤਮਾ, ਰਾਖਾ ਹੈ ਪਰਮਾਤਮਾ।
रख है परमात्मा, रख है परमात्मा, रख है परमात्मा जिसना, रख है परमात्मा,
रख है परमात्मा, रख है परमात्मा, रख है परमात्मा जिसना, रख है परमात्मा।
दुख कैसा पावे जिसका राख है परमात्मा, सुख कैसा पावे जिसका राख है परमात्मा,
सुख कैसा पावे जिसका राख है परमात्मा।
जिसके सिर ऊपर तू स्वामी सो दुख कैसा पावे, बोल न जाने माय मत माता मरना जीत न आवे, मेरे राम राए तू संता का संत तेरे, तेरे सिर तो पौकश नाही जम नहीं आवे नेरे, जो तेरे रंग राते स्वामी तिनका जन्म मरण दुख नाशा, तेरी बसन मेटे कोई सतगुर का दिलासा, नाम ध्यान सुख फल पायन आठ पैर आराधे, तेरी शरण तेरे परवास पंच दूत लै सादे, ज्ञान ज्ञान किस कर्म न जाना सार न जाना तेरी, सबते वड्डा सतगुर नानक जिन कल राखी मेरी, ज्ञान ज्ञान किस कर्म न जाना ज्ञान ध्यान किस कर्म न जाना सार न जाना, सबते वड्डा सतगुर नानक जिन कल राखी मेरी।
भाई तिलकू जी पढ़ रहे है, सबते वड्डा सतगुर नानक जिन कल राखी मेरी, जोगी दे सारे वार खाली गए, ऐ हो गया जोगी नू जिवें सी चो प्राण निकल जांदे, चेलियां नू कह लगा मैनू गुरसिख दे कोल लैके चलो, सारा मान खत्म हो गया। अज पता लगा जिस गुरसिख नू एवें समझदा सी, अज अपने आप नू समझदा मैं ते खाली हां, है गुरु के सिख इन्नी कमाई वाले। चेलियां नू नाल लैके जिस वेले भाई तिलकू जी दे घर दे नेड़े पहुंचा, जिस वेले पहुंचया ते गुरसिख ने की कीता, दरवाजा बंद कर लिया, देखो पिट कर ली दरवाजे। हुण एक पासे ते ओ लोग जेड़े कहिंदे सी जो ओ दिन कदों आएगा जदों जोगी दे दर्शन होणगे, स्वर्गां दीआं टिकटां मिलणगीआं, वीजा लगना स्वर्गां दा, भीड़ पई होई। एक पासे ओ गुरसिख है जिन्हें दरवाजा बंद कर लिया, जोगी दे आया पिट करके बह गया दरवाजे, आवाज दित्ती ਗੁਰੂ ਦੇ ਪਿਆਰਿਆ ਦਰਵਾਜ਼ਾ ਖੋਲ। ਗੁਰਸਿੱਖ ਕਹਿੰਦਾ ਮੈਂ ਨੀ ਦਰਵਾਜ਼ਾ ਖੋਲਣਾ, ਮੈਂ ਤੇਰਾ ਮੂੰਹ ਨੀ ਦੇਖਣਾ, ਕਿਉਂਕਿ ਜਿਹੜਾ ਤੇਰਾ ਮੂੰਹ ਦੇਖੇਗਾ ਸਵਰਗਾਂ ਚ ਜਾਏਗਾ, ਮੈਂ ਨੀ ਤੇਰਾ ਮੂੰਹ ਦੇਖਣਾ। ਉਸ ਵੇਲੇ ਜੋਗੀ ਕਹਿਣ ਲੱਗਾ ਜਿਸ ਗੁਰੂ ਦਾ ਸਿੱਖ ਹੈ ਉਸ ਗੁਰੂ ਦਾ ਵਾਸਤਾ ਪਾ ਕੇ ਮੈਂ ਕਹਿੰਦਾ ਦਰਵਾਜ਼ਾ ਖੋਲ ਦੇ, ਮੈਂ ਦਰਸ਼ਨ ਦੇਣ ਨੀ ਆਇਆ, ਮੈਂ ਤੇਰੇ ਦਰਸ਼ਨ ਕਰਨ ਆਇਆ, ਤੇਰੇ ਦਰਸ਼ਨ ਕਰਨ ਆਇਆ। ਹੋਵੇ ਤਾਂ ਸਹੀ ਗੁਰੂ ਦਾ ਸਿੱਖ ਕੋਈ, ਹੋਵੇ ਤਾਂ ਸਹੀ ਗੁਰੂ ਦਾ ਭਰੋਸਾ ਅੰਦਰ ਪਿਆ ਰਿਹਾ। ਜਾ ਕੈ ਮਨ ਗੁਰ ਕੀ ਪ੍ਰਤੀਤ ਤੇ ਜਨ ਆਵੇ ਹਰ ਪ੍ਰਭ ਚੀਤ, ਜਾ ਕੈ ਮਨ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਿਨ੍ਹਾਂ ਦੇ ਅੰਦਰ ਗੁਰੂ ਦਾ ਭਰੋਸਾ, ਯੋਗੀ ਕਹਿੰਦਾ ਮੈਨੂੰ ਗੁਰਸਿੱਖਾ ਦਰਸ਼ਨ ਦੇ। ਉਸ ਵੇਲੇ ਗੁਰਸਿੱਖ ਨੇ ਦਰਵਾਜ਼ਾ ਖੋਲਿਆ, ਯੋਗੀ ਦਾ ਸਿਰ ਨੀਵਾਂ ਹੋ ਗਿਆ। ਤਨ ਸਤਿਗੁਰੂ ਤਨ ਸਿੱਖੀ, ਗੁਰਸਿੱਖਾ ਜਿਸ ਸਤਿਗੁਰ ਨੇ ਤੇਰੇ ਤੇ ਕਿਰਪਾ ਕੀਤੀ ਹੈ ਉਸ ਗੁਰੂ ਦੇ ਮੈਨੂੰ ਦਰਸ਼ਨ ਕਰਾ। ਮੈਂ ਤੇ ਸਮਝਦਾ ਸੀ ਤੂੰ ਸਾਦਾ ਜਿਹਾ ਹੀ ਹੈ, ਪਰ ਅੱਜ ਮੈਨੂੰ ਪਤਾ ਲੱਗਾ ਕਿ ਮੈਂ ਤੇ ਗੁਰਸਿੱਖਾਂ ਤੋਂ ਵੀ ਬਹੁਤ ਨੀਵਾਂ ਹਾਂ, ਬਹੁਤ ਛੋਟਾ ਹਾਂ, ਮੈਂ ਤੇ ਖਾਲੀ ਹਾਂ। ਤੁਸੀਂ ਭਰੇ ਹੋਏ ਵੀ ਇਸ ਤਰ੍ਹਾਂ ਰਹਿੰਦੇ ਹੋ, ਭਾਵ ਇੰਨੀਆਂ ਬਖਸ਼ਾਂ ਪ੍ਰਾਪਤ ਕਰਕੇ ਆਪਣੇ ਆਪ ਨੂੰ ਜਣਾਉਂਦੇ ਵੀ ਨਹੀਂ, ਤੇ ਅਸੀਂ ਖਾਲੀ ਵੀ ਕੀ ਕਰ ਰਹੇ ਹੋਏ। ਹੁਣ ਮੇਰੇ ਤੇ ਕਿਰਪਾ ਕਰਾ, ਜਿਸ ਸਤਿਗੁਰੂ ਨੇ ਤੇਰੇ ਤੇ ਕਿਰਪਾ ਕੀਤੀ ਹੈ, ਜਿਸ ਗੁਰੂ ਦਾ ਤੂੰ ਸਿੱਖ ਹੈ ਉਸ ਗੁਰੂ ਦੇ ਮੈਨੂੰ ਦਰਸ਼ਨ ਕਰਾ। ਉਸ ਵੇਲੇ ਸਮਾਂ ਸੈੱਟ ਕੀਤਾ, ਇਹ ਗੁਰਸਿੱਖ ਇਸ ਯੋਗੀ ਨੂੰ ਨਾਲ ਲੈ ਕੇ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਾਉਣ ਵਾਸਤੇ ਚੱਲ ਪਏ। ਬੜੀਆਂ ਵਿਚਾਰਾਂ ਗੁਰਮੁਖ ਦੀਆਂ ਹੁੰਦੀਆਂ ਨੇ, ਇੱਕ ਦੂਸਰੇ ਨਾਲ ਵਿਚਾਰ, ਕਿਉਂਕਿ ਜਿਹੜਾ ਗੁਰੂ ਦਾ ਸਿੱਖ ਹੈ, ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣਾ ਕੇਰੀ ਛੋਟ ਅਵਗਣ ਚੱਲੀ। ਰੱਬ ਦੇ ਪਿਆਰੇ ਜਿੱਥੇ ਇਕੱਠੇ ਹੋਣ ਉੱਥੇ ਰੱਬ ਦੀ ਗੱਲ ਕਰਦੇ ਹੈ, ਬਾਣੀ ਦੀ ਗੱਲ ਕਰਦੇ ਹੈ, ਗੁਰੂ ਦੀ ਗੱਲ ਕਰਦੇ, ਨਾਮ ਦੀ ਗੱਲ ਕਰਦੇ ਹਮੇਸ਼ਾ। ਦਸ ਪ੍ਰੇਮੀ ਬੈਠੇ ਨੇ, ਜਿਸ ਵੇਲੇ ਆਏ ਨੇ, ਜੇ ਸਾਰਿਆਂ ਕੋਲ ਇੱਕ ਗੁਣ ਹੈ, ਦਸ ਬੈਠ ਕੇ ਗੁਣਾਂ ਦੀ ਸਾਂਝ ਕਰਨਗੇ, ਆਪਣਾ ਗੁਣ ਦੂਜੇ ਨੂੰ ਦੇਣਗੇ, ਜਦ ਉੱਠਣਗੇ ਸਾਰਿਆਂ ਕੋਲ ਦਸ ਦਸ ਗੁਣ ਹੋਣਗੇ। ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਨਾ, ਜੁੜੇ ਹੋਏ ਨੇ, ਉਹ ਹਮੇਸ਼ਾ ਰੱਬ ਦੀ ਗੱਲ ਕਰਦੇ ਆ। ਆਮ ਤੁਸੀਂ ਦੇਖੋ, ਆਮ ਜਿਹੜੇ ਦੁਨੀਆਦਾਰ ਬੰਦੇ ਨੇ ਨਾ, ਉਹ ਆਪਣਾ ਗੁਣ ਨਹੀਂ ਕਿਸੇ ਨੂੰ ਦਿੰਦੇ। ਜੇ ਮੈਂ ਆਹ ਗੁਣ ਦੇ ਦਿੱਤਾ, ਮੇਰੇ ਮੁਕਾਬਲੇ ਇਹ ਦੁਕਾਨ ਖੋਲ ਲੇਗਾ, ਜੇ ਮੈਂ ਆਹ ਗੁਣ ਦੇ ਦਿੱਤਾ ਇਹ ਮੇਰੇ ਬਰਾਬਰ ਆ ਜਾਏਗਾ। ਪਰ ਪਿਆਰਿਓ, ਇੱਥੇ ਤਾਂ ਜਿੰਨੇ ਗੁਣ ਵੰਡੋ ਉਨੀਆਂ ਹੋਰ ਬਖਸ਼ਾਂ ਪ੍ਰਾਪਤ ਹੁੰਦੀਆਂ ਨੇ, ਇੱਥੇ ਘਟਦਾ ਨਹੀਂ। ਇਹ ਉਹ ਦਰ ਹੈ, ਉਹ ਖਜ਼ਾਨਾ ਹੈ, ਤੋਟ ਨਾ ਆਵੇ ਵੱਧ ਹੋ ਜਾਏ, ਇੱਥੇ ਵੱਧ ਹੀ ਵੱਧ ਹੈ। ਗੁਰੂ ਕੇ ਸਿੱਖ ਜਿੱਥੇ ਵੀ ਹੋਣਗੇ ਗੁਰੂ ਦੀ ਗੱਲ ਕਰਨਗੇ, ਨਾਮ ਦੀ ਗੱਲ, ਬਾਣੀ ਦੀ ਗੱਲ। ਹੁਣ ਭਾਈ ਤਿਲਕੂ ਜੀ ਤੇ ਜੋਗੀ ਜੀ ਤੁਰੇ ਜਾ ਰਹੇ ਪੰਚਮ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਨ। ਜੋਗੀ ਜੀ ਹੈਰਾਨ ਹੁੰਦੇ ਨੇ, ਕਹਿੰਦੇ ਭਾਈ ਸਾਹਿਬ ਵੀ ਤੁਸੀਂ ਕਿਹੜਾ ਸਾਧਨ ਕਰਦੇ ਹੋ, ਕਿ ਮੈਂ ਹੈਰਾਨ ਹਾਂ, ਏਡੀ ਵੱਡੀ ਬਖਸ਼ਿਸ਼ ਵੀ ਤੁਸੀਂ ਕਿਵੇਂ ਬਖਸ਼ ਪ੍ਰਾਪਤ ਕਰਦੇ ਹੋ, ਕਿਹੜਾ ਸਾਧਨ ਕਰਦੇ ਹੋ, ਤੁਸੀਂ ਮੈਨੂੰ ਦੱਸੋ ਤਾਂ ਸਹੀ। ਭਾਈ ਤਿਲਕੂ ਜੀ ਸਮਝਾਉਂਦੇ ਨੇ, ਜੋਗੀ ਜੀ ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਮੇਰੇ ਸਤਿਗੁਰ ਕਹਿੰਦੇ ਨੇ ਬਾਹਰ ਭਟਕਣ ਦੀ ਲੋੜ ਨਹੀਂ, ਜੋਗ ਨਾ ਭਗਵੀਂ ਕੱਪੜੀ, ਜੋਗ ਨਾ ਮੈਲੇ ਵੇਸ਼, ਨਾਨਕ ਘਰ ਬੈਠਿਆ ਜੋਗ ਪਾਈਐ, ਸਤਿਗੁਰ ਕਹਿ ਉਪਦੇਸ਼। ਮੇਰੇ ਗੁਰੂ ਦਾ ਹੁਕਮ ਹੈ, ਆ ਸਰੀਰ ਰੂਪੀ ਘਰ ਦੇ ਅੰਦਰ ਇਹ ਸਰੀਰ ਨੂੰ ਘਰ ਆ ਕੇ ਸੁਰਤ ਨੂੰ ਸ਼ਬਦ ਵਿੱਚ ਲੀਨ ਕਰੋ। ਜੈਸੇ ਜਲਮੇ ਕਮਰਾਲਮ ਮੁਰਗਾਈ ਨੈਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਖੈਣ। ਜੋਗੀ ਜੀ ਮੇਰੇ ਸਤਿਗੁਰ ਦਾ ਹੁਕਮ ਹੈ ਕਿ ਘਰ ਛੱਡ ਕੇ, ਜ਼ਿੰਮੇਦਾਰੀਆਂ ਛੱਡ ਕੇ ਤੁਸੀਂ ਪਹਾੜਾਂ ਦੀਆਂ ਕੰਦਰਾਂ ਵਿੱਚ ਨਹੀਂ ਜਾਣਾ, ਤੁਸੀਂ ਜਲ ਧਾਰੇ ਨਹੀਂ ਕਰਨੇ, ਤੁਸੀਂ ਮੂਣ ਨਹੀਂ ਬਣਾਉਣੇ, ਜਟਾ ਨਹੀਂ ਬਣਾਉਣੀ ਆ, ਤੁਸੀਂ ਸੂਲਾਂ ਤੇ ਨਹੀਂ ਕਿਤੇ ਪੈਣਾ, ਤੁਸੀਂ ਧੂਣੀਆਂ ਨਹੀਂ ਤੌਣੀਆਂ, ਤੁਸੀਂ ਪੁੱਠੇ ਨਹੀਂ ਲਟਕਣਾ। ਜੁਗਤੀ ਸਿੱਖੋ, ਗੁਰੂ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਆ ਜੁਗਤੀ ਦੱਸੀ ਹੈ। ਮਨ ਕਰਕੇ ਉਦਾਸੀ ਤਾਰੀ, ਕਰ ਬਾਰ ਇੱਕੋ ਜਾਣਿਆ, ਕਰਕੇ ਉਦਾਸੀ ਤਾਰੀ, ਪਰ ਬਾਰ ਇੱਕੋ ਜਾਣਿਆ, ਦਰਬਾਰ ਇੱਕੋ ਜਾਣਿਆ, ਮੇਰੇ ਪਿਆਰੇ ਦਰਬਾਰ ਇੱਕੋ ਜਾਣਿਆ, ਵਾਹ 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 ਕਰ ਬਾਰ ਇੱਕੋ ਜਾਣਿਆ, ਵਾਹ 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 ਕਰ ਬਾਰ ਇੱਕੋ ਜਾਣਿਆ, ਕਰਕੇ ਉਦਾਸੀ ਤਾਰੀ, ਮਨ ਕਰਕੇ ਉਦਾਸੀ ਤਾਰੀ, ਮਨ ਕਰਕੇ ਉਦਾਸੀ ਤਾਰੀ, ਜੈਸੇ ਜਲ ਮੇਂ ਕਮਲ ਨਰਾਲ ਮੁਰਗਾਈ ਨੈਸਾਨ, ਸ਼ੁੱਧ ਸ਼ਬਦ ਪਾ ਸਾਗਰ ਤਰੀ ਨਾਨਕ ਨਾਮ ਵਖਾਣ। ਇਹ ਜੁਗਤੀ ਜੋਗੀ ਜੀ ਗੁਰੂ ਬਾਬਾ ਜੀ ਨੇ ਆਪਣੇ ਗੁਰਸਿੱਖਾਂ ਨੂੰ ਦੱਸੀ। ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿ ਕੇ ਪਾਣੀ ਤੋਂ ਨਿਰਲੇਪ ਹੁੰਦਾ, ਕਿੰਨਾ ਵੀ ਪਾਣੀ ਵੱਧਦਾ ਜਾਵੇ ਡੁੱਬਦਾ ਨਹੀਂ। ਮਰਗਾਬੀ ਪਾਣੀ ਚੋਂ ਸਿੱਧੀ ਉਡਾਰੀ ਮਾਰ ਜਾਂਦੀ ਹੈ, ਉਹਦੇ ਖੰਭ ਨਹੀਂ ਭੇਜਦੇ। ਇਸ ਤਰ੍ਹਾਂ ਜਿਹੜੇ ਗੁਰਮੁਖ ਜਨ ਹਨ, ਗੁਰਸਿੱਖ ਹਨ, ਪਰਮੇਸ਼ਰ ਦੇ ਪਿਆਰੇ ਹਨ, ਸੰਸਾਰ ਦੀ ਮਾਇਆ ਚ ਰਹਿ ਕੇ ਮਾਇਆ ਤੋਂ ਨਿਰਲੇਪ ਰਹਿੰਦੇ ਨੇ, ਉਹ ਭੁੱਲਦੇ ਨਹੀਂ। ਐਸਾ ਜੀਵਨ ਗੁਰੂ ਮਹਾਰਾਜ ਨੇ ਆਪਣੇ ਗੁਰਸਿੱਖਾਂ ਨੂੰ ਬਖਸ਼ਿਆ। ਭਾਈ ਸਾਹਿਬ, ਤੁਸੀਂ ਕੋਈ ਮੁੰਦਰਾਂ ਵੀ ਨਹੀਂ ਪਾਉਂਦੇ, ਕੋਈ ਭਸਮ ਨਹੀਂ ਲਾਉਂਦੇ, ਕੋਈ ਹੱਥ ਦੀ ਚਿੱਪੀ ਵੀ ਨਹੀਂ ਫੜਦੇ, ਕੋਈ ਝੋਲੀ ਵੀ ਤੁਹਾਡੇ ਕੋਲ ਨਹੀਂ, ਮੈਂ ਤੇ ਹੈਰਾਨ ਹਾਂ। ਉਸ ਵੇਲੇ ਭਾਈ ਸਾਹਿਬ ਤਿਲਕੂ ਜੀ ਕਹਿੰਦੇ ਨੇ, ਜੋਗੀ ਜੀ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਾਂ ਕੀਤੀਆਂ ਨੇ, ਅਸੀਂ ਪਾਉਂਦੇ ਹਾਂ ਮੁੰਦਰਾਂ। ਕਹਿੰਦੇ ਹੈ ਮੁੰਦਰਾਂ ਤੁਸੀਂ ਪਾਉਂਦੇ ਹੋ, ਤੁਹਾਡੇ ਕਿਸੇ ਦੇ ਕੰਨ ਤਾਂ ਪਾਟੇ ਨਹੀਂ, ਪਾਈਆਂ ਤੇ ਕਿਸੇ ਵੀ ਸਿੱਖ ਨੇ ਨਹੀਂ। ਕਹਿੰਦੇ ਜੋਗੀ ਜੀ ਜਿਹੜੀਆਂ ਮੁੰਦਰਾਂ ਤੁਸੀਂ ਪਾਉਂਦੇ ਹੋ, ਇਹ ਨਹੀਂ ਅਸੀਂ ਪਾਉਂਦੇ। ਧਿਆਨ ਨਾਲ ਸੁਣੋ, ਸਾਡੇ ਗੁਰੂਬਾ ਨੇ ਕੀ ਗੁਰਸਿੱਖਾਂ ਦੇ ਬਖਸ਼ਿਸ਼ ਕੀਤੀ ਹੈ। ਮੁੰਦਾ ਸੰਤੋਖ ਸਰਮ ਪਦ ਚੋਲੀ, ਧਿਆਨ ਕੀ ਕਰੈ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪੁਰਤੀ। ਕਹਿੰਦੇ ਆਹ ਗੁਣ ਜਿਹੜੇ ਗੁਰਸਿੱਖ ਨੇ ਨਾ, ਉਹ ਧਾਰਨ ਕਰਦਾ ਹੈ। ਬਾਹਲੀ ਸਿੰਘੀ ਨਹੀਂ ਵਜਾਉਂਦੇ, ਬਾਹਲੀ ਕਿੰਗਰੀ ਨਹੀਂ ਵਜਾਉਂਦੇ। ਤੁਸੀਂ ਤਾਂ ਜੋਗੀ ਜੀ ਆ ਬਾਹਲੀ ਸਿੰਘੀ ਵਜਾਉਂਦੇ ਹੋ ਨਾ, ਜਿਹੜੇ ਗੁਰੂ ਕੇ ਸਿੱਖ ਨੇ, ਉਹਨਾਂ ਦੇ ਅੰਦਰ ਤਾਂ ਹਰ ਵੇਲੇ ਸਿੰਘੀ ਵੱਜਦੀ ਹੈ। ਕਿਹੜੀ ਵੱਜਦੀ ਹੈ? ਆ ਸ਼ਬਦ ਸੁਰਤ ਵਾਲੀ ਸਿੰਘੀ ਜਿਹੜੀ ਹੈ ਗੁਰਸਿੱਖਾਂ ਦੇ ਅੰਦਰ ਹਰ ਵੇਲੇ ਵੱਜਦੀ ਰਹਿੰਦੀ ਹੈ। ਵੱਜਦੀ ਹੈ ਸਿੰਘੀ ਸ਼ਬਦ ਸੁਰਤ ਵਾਲੀ, ਵੱਜਦੀ ਹੈ ਸਿੰਘੀ ਸ਼ਬਦ ਸੁਰਤ ਵਾਲੀ, ਵੱਜਦੀ ਹੈ ਜੀ ਸਿੰਘੀ ਸ਼ਬਦ ਸੁਰਤ ਵਾਲੀ, ਵੱਜਦੀ ਹੈ ਸਿੰਘੀ ਸ਼ਬਦ ਸੁਰਤ ਵਾਲੀ, ਸ਼ਬਦ ਸੁਰਤ ਵਾਲੀ ਸਿੰਘੀ, ਸ਼ਬਦ ਸੁਰਤ ਵਾਲੀ ਵਾਲੀ ਸਿੰਘੀ, ਸ਼ਬਦ ਸੁਰਤ ਵਾਲੀ, ਸ਼ਬਦ ਸੁਰਤ ਵਾਲੀ, ਸ਼ਬਦ ਸੁਰਤ ਵਾਲੀ, ਸ਼ਬਦ ਸੁਰਤ ਵਾਲੀ ਸਿੰਘੀ, ਸ਼ਬਦ ਸੁਰਤ ਵਾਲੀ,
ਸ਼ਬਦ ਸੁਰਤ ਵਾਲੀ ਸਿੰਘੀ, ਸ਼ਬਦ ਸੁਰਤ ਵਾਲੀ, ਉਹ ਸ਼ਬਦ ਸੁਰਤ ਵਾਲੀ ਸਿੰਘੀ, ਸ਼ਬਦ ਸੁਰਤ ਵਾਲੀ।
ਸਿੰਘੀ ਸ਼ਬਦ ਸੁਰਤ ਵਾਲੀ, ਵੱਜਦੀ ਹੈ ਸਿੰਘੀ ਸ਼ਬਦ ਸੁਰਤ ਵਾਲੀ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਬਾਣੀ ਵਿੱਚ ਜਿਹੜੇ ਗੁਰਸਿੱਖ ਜੋਗੀ ਨੇ ਨਾ, ਉਹਨਾਂ ਦਾ ਵਰਣ ਕਰਦੇ। ਇੱਕ ਜੋਗੀ ਹੁੰਦੇ, ਜਿਹੜੇ ਗੁਰਸਿੱਖ ਜੋਗੀ ਨੇ ਉਹਨਾਂ ਬਾਰੇ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਆਹ ਬਚਨ ਕਰਦੇ ਆ। ਗੁਰਸਿੱਖ ਜੋਗੀ ਜਾਗਦੇ, ਜੋਗੀ ਜਾਗਦੇ, ਗੁਰਸਿੱਖ
ਜੋਗੀ ਜਾਗਦੇ, ਗੁਰਸਿੱਖ ਜੋਗੀ ਜਾਗਦੇ,
ਗੁਰਸਿੱਖ ਜੋਗੀ ਜਾਗਦੇ, ਗੁਰਸਿੱਖ ਜੋਗੀ ਜਾਗਦੇ,
ਜੋਗੀ ਜਾਗਦੇ, ਗੁਰਸਿੱਖ ਜੋਗੀ ਜਾਗਦੇ।
माया अंदर करन उदासी, अंदर करन उदासी माया, करन उदासी माया अंदर करन उदासी,
अंदर करन उदासी माया, अंदर करन उदासी माया, अंदर करन उदासी, अंदर करन उदासी।
माया अंदर करन उदासी, माया अंदर करन उदासी,
माया अंदर करन उदासी, माया अंदर करन उदासी।
माया अंदर करन उदासी, माया अंदर करन उदासी,
माया अंदर करन उदासी, माया
गुरसिख जोगी जागदे, जोगी जागदे, गुरसिख
जोगी जागदे, गुरसिख जोगी जागदे,
गुरसिख जोगी जागदे, गुरसिख जोगी जागदे,
जागदे, गुरसिख जोगी जागदे।
भाई गुरदास जी फरमान करदे ने, गुरसिख जोगी जागदे, माया अंदर करन उदासी। एक जोगी हुंदे, एक गुरसिख जोगी ने, ओह सुरत करके जागदे ने प्यारे, ओ सुरत करके जागदे। उन्हां दा जीवन किस तरह दा है? माया अंदर करन उदासी, माया दे विच रह के माया तो निर्लेप हुंदे ने। भगत जनक जी दा जिक्र आउंदा, भगत वड्डा राजा जनक है, गुरमुख माया विच उदासी। ओ राजा भी है, गुरमुख भी है, राज भाग दे विच रहिंदा होया ਉਹ ਮਾਇਆ ਤੋਂ ਨਿਰਲੇਪ ਹੈ। ਗੁਰੂ ਮਹਾਰਾਜ ਨੇ ਆਪਣੇ ਗੁਰਸਿੱਖਾਂ ਨੂੰ ਕਰਮ ਯੋਗੀ ਬਣਾਇਆ ਪਿਆਰਿਓ। ਐ ਨੀ ਵੀ ਸਵਾਹ ਮਲ ਕੇ ਮੁੰਦਰਾਂ ਪਾ ਲਓ ਤੁਰੇ ਫਿਰੋ ਦਰ ਦਰ ਦੇ ਮੰਗਤੇ, ਨਹੀਂ। ਗੁਰੂ ਕਾ ਸਿੱਖ ਤਾਂ ਦਾਤਾ ਹੈ, ਗੁਰੂ ਕਾ ਸਿੱਖ ਕਰਮ ਯੋਗੀ ਹੈ। ਚਾਹੇ ਇਹਨੂੰ ਸੰਸਾਰ ਦਾ ਰਾਜ ਮਿਲ ਜਾਵੇ, ਉਹਦੇ ਵਿੱਚ ਵੀ ਇਹ ਹੰਕਾਰੀ ਨਹੀਂ ਹੋਵੇਗਾ ਪਿਆਰ, ਇੱਕ ਸੇਵਾਦਾਰ ਬਣ ਕੇ ਰਹੇਗਾ। ਭਗਤ ਜਨਕ ਜੀ ਉਹਨਾਂ ਦੇ ਕੋਲ ਸੁਖਦੇਵ ਮੁਨੀ ਜੀ ਆਉਂਦੇ, ਬਹੁਤ ਸਾਰੀਆਂ ਸਾਖੀਆਂ ਸੁਖਦੇਵ ਮੁਨੀ ਜੀ ਦੀਆਂ, ਭਗਤ ਜਨਕ ਜੀ ਦੀਆਂ ਆਉਂਦੀਆਂ ਨੇ। ਬਾਰ ਬਾਰ ਭਗਤ ਜਨਕ ਜੀ ਕੋਲ ਜਾਂਦੇ ਨੇ, ਫੇਲ ਹੋਈ ਜਾਂਦੇ, ਉਹ ਭੇਜ ਦਿੰਦੇ ਵਾਪਸ, ਅਜੇ ਭਾਂਡਾ ਕੱਚਾ, ਸਾਫ ਨਹੀਂ ਅਜੇ। ਸੁਖਦੇਵ ਮੁਨੀ ਜੀ ਬੈਠੇ ਨੇ, ਭਗਤ ਰਾਜਾ ਜਨਕ ਜੀ ਬੈਠੇ ਨੇ, ਬਚਨ ਚੱਲ ਰਹੇ ਨੇ। ਇਹਨਾਂ ਨੂੰ ਇੱਕ ਅਹਿਲਕਾਰ ਆਇਆ, ਭਗਤ ਜਨਕ ਜੀ ਨੂੰ ਕਹਿਣ ਲੱਗਾ, ਮਹਾਰਾਜ ਸ਼ਹਿਰ ਵਿੱਚ ਅੱਗ ਲੱਗ ਗਈ। ਉਹ ਆਰਾਮ ਨਾਲ ਬਚਨ ਕਰੀ ਜਾ ਰਹੇ ਨੇ, ਸੁਖਦੇਵ ਨੇ ਵੀ ਸੁਣ ਲਿਆ। ਦੂਜਾ ਦੌੜਾ ਆਇਆ, ਮਹਿਲਾਂ ਵਿੱਚ ਅੱਗ ਆ ਗਈ, ਖਜ਼ਾਨਾ ਸੜ ਗਿਆ। ਇਉਂ ਕਰਦਿਆਂ ਕਰਦਿਆਂ ਜਿਸ ਵੇਲੇ ਇੱਕ ਨੇ ਆ ਕੇ ਦੱਸਿਆ ਕਿ ਅੱਗ ਤਾਂ ਡਿਉੜੀ 'ਚ ਆ ਗਈ, ਹੁਣ ਉਸ ਡਿਉੜੀ ਦੇ ਵਿੱਚ ਜਿਹੜਾ ਸੁਖਦੇਵ ਮੁਨੀ ਸੀ ਉਹਦੀ ਇੱਕ ਚਿੱਪੀ ਪਈ ਸੀ, ਇੱਕ ਗੰਪੀਨ ਪਈ ਸੀ। ਗੰਪੀਨ ਹੁੰਦੀ ਹੈ ਦੋ ਗਿੱਠ ਦੀ ਟਾਕੀ, ਚਿੱਪੀ ਕੱਦੂ ਦੀ ਹੁੰਦੀ ਹੈ। ਜਿਸ ਵੇਲੇ ਸੁਖਦੇਵ ਮੁਨੀ ਨੇ ਸੁਣਿਆ ਵੀ ਅੱਗ ਡਿਉੜੀ ਤੇ ਨੇੜੇ ਆ ਗਈ ਹੈ, ਵਿੱਚ ਬਚਨ ਛੱਡ ਕੇ ਤੇ ਦੌੜਨ ਲੱਗਾ ਕਿ ਜਾ ਕੇ ਮੈਂ ਚਿੱਪੀ ਤੇ ਕੰਪੀਨ ਸੰਭਾਲ ਲਵਾਂ। ਭਗਤ ਜਨਕ ਜੀ ਨੇ ਹੱਥ ਫੜ ਲਿਆ, ਕਹਿਣ ਲੱਗੇ, ਸੁਖਦੇਵ ਮਾਇਆ ਧਾਰੀ ਮੈਂ ਨਹੀਂ, ਮਾਇਆ ਧਾਰੀ ਤੂੰ। ਦੇਖ ਬਾਰ ਬਾਰ ਮੇਰੇ ਕੋਲ ਆਵਾਜ਼ ਆ ਰਹੀ ਸੀ, ਬੈਲ ਸੜ ਗਏ, ਖਜ਼ਾਨਾ ਸੜ ਗਿਆ, ਸੜ ਗਿਆ, ਸੜ ਗਿਆ, ਮੇਰੇ ਤੇ ਫੁਰਨਾ ਵੀ ਨਹੀਂ ਆਇਆ ਕੋਈ। ਤੇਰੀ ਸੁਰਤ ਜਿਹੜੀ ਹੈ ਉਹ ਇੱਕ ਕੱਦੂ ਦੀ ਚਿੱਪੀ ਤੇ ਦੋ ਗਿੱਠ ਦੀ ਟਾਕੀ ਤੋਂ ਵੀ ਉੱਪਰ ਨਹੀਂ ਉੱਠੀ। ਮਾਇਆ ਧਾਰੀ ਮੈਂ ਨਹੀਂ, ਮਾਇਆ ਧਾਰੀ ਤੂੰ। ਇਸ ਕਰਕੇ ਜਿਹੜੇ ਗੁਰਸਿੱਖ ਨੇ ਨਾ ਪਿਆਰਿਓ, ਕਿਉਂਕਿ ਕਈ ਵਾਰ ਅਸੀਂ ਕਹਿ ਦਿੰਦੇ ਹਾਂ ਜਿਹਦੇ ਕੋਲ ਚਾਰ ਪੈਸੇ ਨੇ ਇਹ ਜੀ ਮਾਇਆ ਧਾਰੀ ਹੈ, ਜਿਹੜਾ ਕੰਗਾਲੀ ਨਾਲ ਲੜ ਰਿਹਾ ਅਸੀਂ ਸਮਝਦੇ ਸ਼ਾਇਦ ਇਹ ਮਾਇਆ ਧਾਰੀ ਨਹੀਂ। ਮਾਇਆ ਧਾਰੀ ਕੌਣ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਹਰ ਸਵਾਲ ਦਾ ਜਵਾਬ ਹੈ, ਹਰ ਸ਼ੰਕੇ ਦਾ ਉੱਤਰ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬੇਨਤੀ ਕਰੀਏ, ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੇ ਬਹੁ ਰੌਲ ਕਚੋਲਾ। ਅੱਖਾਂ ਹੁੰਦਿਆਂ ਹੋਇਆਂ ਵੀ ਅੰਨ ਹੈ, ਗਿਆਰੂਪੀ ਨੇਤਰਾਂ ਤੋਂ ਹੀਣਾ ਹੈ, ਕੰਨ ਹੁੰਦਿਆਂ ਹੋਇਆਂ ਵੀ ਬੋਲਾ ਹੈ, ਦਿਵ ਸਰਵਣਾ ਤੋਂ ਹੀਣਾ ਹੈ। ਨਿਸ਼ਾਨੀ ਇਹ ਹੈ ਸ਼ਬਦ ਨਾ ਸੁਣੀ, ਉਹ ਸ਼ਬਦ ਹਰ ਇੱਕ ਦੇ ਅੰਦਰ ਸ਼ਬਦ ਦੀ ਧੁਨ ਚੱਲ ਰਹੀ ਹੈ। ਆਪਣੇ ਅੰਦਰ ਵਿਚਾਰ ਕਰ ਲਈਏ, ਜੇ ਸਾਨੂੰ ਅੰਦਰ ਸ਼ਬਦ ਨਹੀਂ ਸੁਣਦਾ, ਭਾਵੇਂ ਮਾਇਆ ਧਾਰੀ ਹੈ, ਕਿਸੇ ਨੂੰ ਕਹਿਣ ਦੀ ਕੀ ਲੋੜ ਹੈ? ਜੇ ਕਿਸੇ ਨੂੰ ਪੁੱਛਣਾ ਮੈਂ ਕਿਸ ਤਰ੍ਹਾਂ ਦਾ, ਲੋਕੀ ਤੇ ਤੁਹਾਡੇ ਸਿਫਤਾਂ ਦੇ ਪੁੱਲ ਬੰਨ ਦੇਣਗੇ ਵੀ ਤੁਹਾਡੇ ਵਰਗਾ ਕੋਈ ਹੈ ਹੀ ਨਹੀਂ। ਆਪਣੇ ਆਪ ਨੂੰ ਆਪੇ ਪੁੱਛੋ ਮੈਂ ਕਿਸ ਤਰ੍ਹਾਂ ਦਾ, ਜਾਂ ਗੁਰੂ ਨੂੰ ਪੁੱਛ ਲਓ ਕਿ ਅਸੀਂ ਗੁਰਮਤਿ ਸਾਰ ਚੱਲਦੇ ਹਾਂ, ਗੁਰੂ ਦੀ ਬਾਣੀ ਜੋ ਹੈ ਉਹਦੇ ਅਨੁਸਾਰ ਆਪਾਂ ਕਿਸ ਤਰ੍ਹਾਂ ਦੇ ਹਾਂ ਭਾਈ? ਫਿਰ ਤੇ ਸਾਨੂੰ ਨਾ ਗੁਰੂ ਸੱਚੇ ਪਾਤਸ਼ਾਹ ਕੇ ਹੱਥ ਜੋੜ ਕੇ ਇਹ ਕਹਿਣਾ ਪਏਗਾ, ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬਲ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀ ਕੋਠਾ ਕਰਦੇ। ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ, ਸਾਡੇ ਤੇ ਮਿਹਰ ਕਰੋ, ਇਹ ਬੇਨਤੀ ਕਰਨੀ ਪਈ ਸੀ। ਐਵੇਂ ਨਾ ਕੁਛ ਬਣੇ ਫਿਰੀਏ, ਆਪਣੇ ਅੰਦਰ ਚਾਤੀ ਮਾਰੀ, ਆਪਣੇ ਅੰਦਰ ਚਾਤੀ ਮਾਰੀ ਮਾਰ ਕਹਿੰਦੇ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੌਲ ਕਚੋਲਾ। ਜਿਹਦੇ ਅੰਦਰ ਰੌਲਾ ਕਚੋਲਾ ਮਚਿਆ ਹੋਇਆ ਹੈ, ਕਾਮ ਕਰੋ ਲੋ ਮੋਹ ਹੰਕਾਰ ਦਾ, ਪੰਜ ਚੋਰ ਫੇਰ ਪੰਜ ਠੱਗ, ਰਾਜਮਾ ਰੂਪ ਜਾਤ ਜੋਬਨ ਪੰਜੇ ਠੱਗ, ਆਸਾ ਤ੍ਰਿਸ਼ਨਾ ਚਿੰਤਾ ਤਿੰਨ ਡੈਣਾ ਅੰਦਰ, ਹੰਸੇਤ ਲੋਭ ਕੋ ਚਾਰੇ ਨਦੀਆਂ ਅੱਗ, ਸ਼ਬਦ ਸਪਰਸ਼ ਰੂਪ ਰਸ ਗੰਧ, ਆ ਸਾਰਿਆਂ ਨੇ ਰੌਲਾ ਮਚਾਇਆ ਹੋਇਆ ਅੰਦਰ ਸਾਰਿਆਂ ਨੇ। ਹੁਣ ਜਿਹੜੇ ਛੱਡ ਛੱਡ ਕੇ ਬਾਹਰ ਜਾਂਦੇ ਸੀ ਨਾ ਪਿਆਰੇ, ਇਕਾਂਤ ਚਾਹੀਦੀ ਹੈ। ਉਹ ਤਾਂ ਪਹਾੜਾਂ ਦੀ ਗੁਫਾਵਾਂ ਚ ਜਾ ਕੇ ਵੜਦੇ, ਇੱਕ ਪਾਸੇ ਚਲੇ ਜਾਂਦੇ, ਰੌਲੇ ਕਚੋਲੇ ਤੋਂ ਬਚ ਜਾਈਏ। ਗੁਰੂ ਸੱਚੇ ਪਾਤਸ਼ਾਹ ਕਹਿੰਦੇ, ਗੁਰਸਿੱਖੋ ਤੁਹਾਨੂੰ ਬਾਹਰਲੇ ਰੌਲੇ ਕਚੋਲੇ ਦਾ ਕੋਈ ਡਰ ਨਹੀਂ, ਡਰ ਹੈ ਅੰਦਰਲੇ ਰੌਲੇ ਦਾ। ਇਕਾਂਤ ਅੰਦਰ ਚਾਹੀਦੀ ਹੈ, ਜੇ ਅੰਦਰ ਹੀ ਇਕਾਂਤ ਪ੍ਰਾਪਤ ਨਹੀਂ ਹੋਈ ਤੇ ਫਿਰ ਬਾਹਰਲੀ ਇਕਾਂਤ ਤੁਹਾਡੇ ਕਿਸੇ ਕੰਮ ਨਹੀਂ ਆਉਣੀ। ਆ ਸੰਗਤ ਵਿੱਚ ਇਕਾਂਤ ਹੈ, ਸੰਗਤ ਵਿੱਚ ਆਉਂਦੇ ਹੋ ਤੁਸੀਂ, ਮਨ ਜੁੜਦਾ ਇੱਥੇ ਪਿਆਰੇ ਆ ਕੇ, ਇਹ ਤੇ ਗੁਰਮਤਿ ਦੀ ਬਖਸ਼ਿਸ਼ ਹੈ ਸਾਡੀ। ਸੋ ਜਿੱਦਾਂ ਚਿਰ ਅੰਦਰਲਾ ਰੌਲਾ ਘਚੋਲਾ ਖਤਮ ਨਹੀਂ ਹੋਇਆ, ਮਨ ਸ਼ਾਂਤ ਨਹੀਂ ਹੋਇਆ, ਮਨ ਅਮਨ ਨਹੀਂ ਹੋਇਆ, ਉਹਨਾਂ ਚ ਤੇ ਫਿਰ ਮਾਇਆ ਧਾਰੀ ਆ ਆਪਾਂ ਪਿਆਰਿਓ। ਸੋ ਡਰ ਹੈ ਅੰਦਰ ਰੌਲੇ ਘਚੋਲੇ ਦਾ। ਜਿਹਦਾ ਅੰਦਰਲਾ ਰੌਲਾ ਘਚੋਲਾ ਖਤਮ ਨਹੀਂ ਹੋਇਆ, ਪਹਾੜਾਂ ਦੀਆਂ ਕੰਧਰਾਂ ਵਿੱਚ ਜਾ ਕੇ, ਉੱਥੇ ਵੀ ਜਾ ਕੇ ਕੰਨਾਂ ਵਿੱਚ ਰੂੰ ਦੇ ਕੇ, ਹੋਰ ਕੁਛ ਚਾਹੇ ਕਰਕੇ ਬੈਠਾ ਰਵੇ, ਨਹੀਂ ਸ਼ਾਂਤੀ ਮਿਲਣੀ, ਨਹੀਂ ਸੁੱਖ ਮਿਲਣਾ। ਜਿਸ ਦਾ ਅੰਦਰਲਾ ਰੌਲਾ ਘਚੋਲਾ ਖਤਮ ਹੋ ਗਿਆ, ਬਾਹਰ ਚਾਹੇ ਕਿੰਨਾ ਰੌਲਾ ਘਚੋਲਾ, ਉਹਨੂੰ ਕੋਈ ਫਰਕ ਨਹੀਂ ਪਿਆ ਕਰਦਾ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖ ਪਿੰਡਰਾਂ ਵਾਲੇ, ਭਾਈ ਸਾਹਿਬ ਭਾਈ ਡਾਕਟਰ ਵੀਰ ਸਿੰਘ ਜੀ ਉਹਨਾਂ ਦੇ ਕੋਲ ਬੈਠੇ ਤੇ ਉੱਥੇ ਮਹਾਂਪੁਰਸ਼ ਬਚਨ ਕਰਦੇ, ਭਾਈ ਸਾਹਿਬ ਆ ਪ੍ਰੈਸ ਦਾ ਖੜਕਾ ਦੜਕਾ ਇੰਨਾ ਹੁੰਦਾ, ਹੁਣ ਮਹਾਂਪੁਰਸ਼ਾਂ ਦੇ ਪਤਾ ਸੀ, ਪਰ ਦੂਸਰਿਆਂ ਨੂੰ ਦੱਸਣ ਵਾਸਤੇ ਬਚਨ ਚਲਾਉਂਦੇ। ਭਾਈ ਸਾਹਿਬ ਤੁਹਾਡੇ ਨੇੜੇ ਪ੍ਰੈਸ ਦਾ ਖੜਕਾ ਦੜਕਾ ਇੰਨਾ ਹੁੰਦਾ, ਨਾਂ ਵਿੱਚ ਕੋਈ ਵਿਘਨ ਤੇ ਨਹੀਂ ਪੈਂਦਾ। ਤੇ ਭਾਈ ਸਾਹਿਬ ਭਾਈ ਡਾਕਟਰ ਵੀਰ ਸਿੰਘ ਜੀ ਕਹਿੰਦੇ, ਮਹਾਂਪੁਰਸ਼ੋ ਕਿੰਨਾ ਵੀ ਖੜਕਾ ਦੜਕਾ ਹੋਈ ਜਾਵੇ, ਕੋਈ ਨਾਂ ਵਿੱਚ ਵਿਘਨ ਨਹੀਂ ਪੈਂਦਾ, ਕੋਈ ਫਰਕ ਕਿਉਂ? ਅੰਦਰਲਾ ਰੌਲਾ ਘਚੋਲਾ ਖਤਮ ਹੋਇਆ ਨਾ, ਬਾਹਰਲੇ ਖੜਕੇ ਦੜਕੇ ਦਾ ਕਾਹਦਾ ਡਰ ਹੈ, ਬਾਹਰਲੇ ਰੌਲੇ ਦਾ ਕੋਈ ਡਰ ਨਹੀਂ, ਰੌਲਾ ਤੇ ਅੰਦਰ ਦੀ ਗੱਲ ਹੈ। ਜਿਸ ਦਾ ਅੰਦਰਲਾ ਰੌਲਾ ਨਹੀਂ ਮੁੱਕਿਆ ਤੇ ਮਹਾਰੇ ਕਹਿੰਦੇ ਨੇ ਉਹ ਭਾਈ ਮਾਇਆ ਧਾਰੀ ਹੈ, ਚਾਹੇ ਉਹ ਗਰੀਬ ਹੈ, ਚਾਹੇ ਮੀਰ ਹੈ, ਚਾਹੇ ਰਾਜਾ ਹੈ, ਚਾਹੇ ਭਿਖਾਰੀ ਹੈ। ਭਗਤ ਜਨਕ ਜੀ ਕਹਿੰਦੇ ਨੇ ਸੁਖਦੇਵ ਮਾਇਆ ਧਾਰੀ ਮੈਂ ਨਹੀਂ, ਮਾਇਆ ਧਾਰੀ ਤੂੰ ਹੈ, ਤੇਰੀ ਸੁਰਤ ਇਹਦੇ ਵਿੱਚ ਖੂਬੀ ਹੋਈ ਹੈ। ਇੱਕ ਦੋ ਗਿਟ ਦੀ ਟਾਕੀ ਤੇ ਕੱਦੂ ਦੀ ਚਿੱਪੀ ਵਿੱਚੋਂ ਨਹੀਂ ਨਿਕਲਿਆ ਤੂੰ ਮਾਇਆ ਧਾਰੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰਸਿੱਖਾਂ ਦਾ ਵਰਣਨ ਕਰਦੇ ਹੋਏ ਫਰਮਾਨ ਕਰਦੇ ਨੇ, ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਮਾਇਆ ਦੇ ਵਿੱਚ ਰਹਿ ਕੇ ਮਾਇਆ ਤੋਂ ਦਲੇਪ ਹੁੰਦੇ। ਐਸਾ ਜੀਵਨ ਹੈ ਗੁਰਸਿੱਖਾਂ ਦਾ। ਗੁਰਸਿੱਖ ਜੋਗੀ ਜਾਗਦੇ, ਜੋਗੀ ਜਾਗਦੇ,
ਗੁਰਸਿੱਖ ਜੋਗੀ ਜਾਗਦੇ, ਗੁਰਸਿੱਖ ਜੋਗੀ ਜਾਗਦੇ,
ਗੁਰਸਿੱਖ ਜੋਗੀ ਜਾਗਦੇ, ਗੁਰਸਿੱਖ ਜੋਗੀ ਜਾਗਦੇ,
ਜੋਗੀ ਜਾਗਦੇ, ਗੁਰਸਿੱਖ ਜੋਗੀ ਜਾਗਦੇ।
ਮਾਇਆ ਅੰਦਰ ਕਰਨ ਉਦਾਸੀ, ਮਾਇਆ ਅੰਦਰ ਕਰਨ ਉਦਾਸੀ,
ਅੰਦਰ ਕਰਨ ਉਦਾਸੀ, ਮਾਇਆ ਅੰਦਰ ਕਰਨ ਉਦਾਸੀ,
ਗੁਰਸਿੱਖ ਜੋਗੀ ਜਾਗਦੇ, ਜੋਗੀ ਜਾਗਦੇ,
ਗੁਰਸਿੱਖ ਜੋਗੀ ਜਾਗਦੇ, ਗੁਰਸਿੱਖ ਜੋਗੀ ਜਾਗਦੇ, ਜੋਗੀ
ਜਾਗਦੇ, ਗੁਰਸਿੱਖ ਜੋਗੀ ਜਾਗਦੇ, ਮਾਇਆ ਅੰਦਰ ਕਰਨ ਉਦਾਸੀ। ਇੱਕ ਵਾਰ ਇੱਕ ਰਾਜਾ, ਉਹਦੇ ਘਰੋਂ ਜਿਹੜੀ ਰਾਣੀ ਸੀ ਨਾ, ਉਹ ਰੋ ਰਹੀ ਹੈ। ਰਾਜੇ ਨੇ ਪੁੱਛਿਆ ਰਾਣੀ ਨੂੰ ਕੀ ਗੱਲ, ਤੂੰ ਕਿਉਂ ਰੋਨੀ ਹੈ? ਕਹਿਣ ਲੱਗੀ ਜੀ ਮੇਰੇ ਭਰਾ ਨੇ ਸਾਧ ਬਣ ਜਾਣਾ। ਕਹਿਣ ਲੱਗੇ ਹੈ ਤੈਨੂੰ ਕਿਵੇਂ ਪਤਾ? ਕਹਿੰਦੇ ਆ ਚਿੱਠੀ ਆਈ ਹੈ ਵੀ ਭੈਣ ਮੈਂ ਬਣ ਜਾਣਾ ਸਾਧ, ਫਿਰ ਤੂੰ ਵੀਰ ਨੂੰ ਯਾਦ ਕਰ ਕਰਕੇ ਰੋਇਆ ਕਰ। ਉਹ ਕਹਿਣ ਲੱਗਾ ਜਿਹੜਾ ਤੈਨੂੰ ਪਹਿਲਾਂ ਚਿੱਠੀਆਂ ਲਿਖਦਾ ਇਹਨੇ ਕੋਈ ਸਾਧ ਨਹੀਂ ਬਣਨਾ, ਕੋਈ ਨਹੀਂ ਵਿਛੜਨਾ ਰਾਜ ਭਾਗ ਨਹੀਂ। ਕਹਿੰਦੀ ਜਦੋਂ ਚਿੱਠੀ ਲਿਖਦਾ ਕਹਿੰਦੇ ਪੜ੍ਹਦੇ ਸਹੀ, ਇਹਨੇ ਨਹੀਂ ਛੱਡਣਾ ਕੁਛ ਵੀ। ਜਦ ਉਹ ਬਾਬਾ ਰਾਜਾ ਕਹਿੰਦਾ, ਰਾਣੀ ਕਹਿੰਦੀ ਫਿਰ ਕਿਵੇਂ ਛੱਡਦੇ ਆ ਜਿਹੜੇ ਛੱਡਣ ਵਾਲੇ? ਕਹਿੰਦੇ ਦੱਸਾਂ? ਕਹਿੰਦੇ ਹਾਂ। ਕਹਿੰਦੇ ਲੈ ਛੱਡਿਆ, ਲੈ ਛੱਡਿਆ। ਫਿਰ ਗੁਰੂ ਮਹਾਰਾਜ ਨੇ ਜਿਹੜਾ ਤਰੀਕਾ ਉਹ ਦੂਸਰਾ ਦੱਸਿਆ ਹੁਣ ਸਾਨੂੰ, ਕਿ ਗੁਰਸਿੱਖ ਜਿਹੜੇ ਚਾਹੇ ਰਾਜ ਚ ਰਹਿੰਦੇ ਹੋ, ਰਾਜ ਰਹਿੰਦਿਆਂ ਵੀ ਹਰ ਵੇਲੇ ਨਿਰਲੇਪ ਹੁੰਦੇ। ਜਦੋਂ ਮਹਾਂਪੁਰਸ਼ਾਂ ਨੇ ਯੂਪੀ ਦੇ ਵਿੱਚ ਫਾਰਮ ਵੇਚਣਾ ਸੀ, ਪ੍ਰੋਗਰਾਮ ਬਣਾ ਲਿਆ ਸਹਿਜ ਸਭਾ, ਇੱਕੋ ਬਚਨ ਕੀਤਾ ਮਹਾਂਪੁਰਸ਼ਾਂ ਨੇ। ਹੁਣ ਬਹੁਤ ਸਾਰੇ ਪਤਾ ਕੀ ਕਹਿੰਦੇ ਉਸ ਵੇਲੇ, ਕਹਿੰਦੇ ਜਿਹੜਾ ਇਹ ਬਚਨ ਕੀਤਾ ਨਾ ਤਾਂ ਕੀਤਾ ਕਿ ਸਾਰੇ ਇਕੱਠੇ ਹੋ ਕੇ ਕਹਿਣ ਕਿ ਤੁਸੀਂ ਨਾ ਜਾਓ। ਵੇਖੋ ਹਰ ਜਿਹੜੇ ਦੁਨੀਆਦਾਰ ਲੋਕਾਂ ਦੀ ਸੋਚ ਹਮੇਸ਼ਾ ਉਲਟੀ ਹੁੰਦੀ ਹੈ। ਕਹਿੰਦੇ ਇਹ ਫਾਰਮ ਛੱਡ ਕੇ ਵੇਚ ਕੇ ਨਹੀਂ ਜਾਣਾ ਚਾਹੁੰਦੇ, ਇਹਨਾਂ ਨੇ ਤਾਂ ਬਚਨ ਕਰ ਦਿੱਤਾ। ਕਹਿੰਦੇ ਕਦੀ ਇਸ ਤਰ੍ਹਾਂ ਵੀ ਕੋਈ ਫਾਰਮ ਵੇਚ ਕੇ ਜਾਂਦਾ ਵੀ ਬਚਨ ਹੋ ਗਿਆ, ਚਲੋ ਜੀ ਤੁਹਾਡਾ ਹੋਇਆ ਤੇ ਬਸ, ਕੋਈ ਐਗਰੀਮੈਂਟ ਨਹੀਂ ਹੋਇਆ, ਕੁਛ ਨਹੀਂ ਹੋਇਆ, ਤੇ ਇਹ ਤੇ ਇਹਨਾਂ ਨੇ ਬਚਨ ਤਾਂ ਕੀਤਾ। ਮਹਾਂਪੁਰਸ਼ਾਂ ਨੇ ਬਚਨ ਕੀਤਾ ਸੀ ਆਲਾ ਦੁਆਲਾ ਇਸ ਤਰ੍ਹਾਂ ਦਾ ਸੀ, ਤੇ ਫਿਰ ਮਹਾਂਪੁਰਸ਼ ਇੱਕ ਬਚਨ ਕੀਤਾ, ਪੱਟ ਪਵੇ ਸੋਨਾ ਜਿਹੜਾ ਕੰਧਾਂ ਨੂੰ ਖਾਵੇ। ਭਾਈ ਭਾਨ ਸਿੰਘ ਜੀ ਜਿਹੜੇ ਬਿਲਾਸਪੁਰ ਵਾਲੇ, ਉਹਨਾਂ ਦੇ ਮਕਾਨਾਂ ਦੇ ਉੱਤੇ ਦੀਵਾਨ ਲੱਗਾ ਸੀ ਉਸ ਦਿਨ, ਉੱਥੇ ਬਚਨ ਕੀਤਾ, ਰੌਲਾ ਪੈ ਗਿਆ। ਹੁਣ ਜਿਹੜੀ ਸੰਗਤ ਸੀ ਉਹਨਾਂ ਅੰਦਰ ਪਿਆਰ, ਉਹ ਤੇ ਕਹਿੰਦੇ ਵੀ ਮਹਾਂਪੁਰਸ਼ ਨਾ ਜਾਣ ਯੂਪੀ ਛੱਡ ਕੇ, ਫਾਰਮ ਛੱਡ ਕੇ, ਪਰ ਇਹ ਹੁਕਮ ਹੁੰਦਾ ਵਾਹਿਗੁਰੂ ਦਾ। ਜਦੋਂ ਵਾਹਿਗੁਰੂ ਨੇ ਆਪਣੇ ਪਿਆਰੇ ਤੋਂ ਵੱਡੀਆਂ ਸੇਵਾ ਲੈਣੀਆਂ ਹੁੰਦੀਆਂ ਨਾ, ਰੱਬ ਦੇ ਪਿਆਰੇ ਅੰਦਰ ਕੋਈ ਫੁਰਨਾ ਨਹੀਂ ਹੁੰਦਾ। ਉਹ ਫਿਰ ਪਿੱਛੇ ਨਿੰਦਕਾਂ ਨੂੰ ਦੂਜਿਆਂ ਲਾ ਦਿੰਦੇ ਵੀ ਇਹਨੇ ਤੇ ਫੁਰਨਾ ਕਰਨੇ, ਉੱਠਣਾ ਹੀ ਨਹੀਂ, ਇਹਨੇ ਇੱਥੇ ਜਾਣਾ ਹੀ ਨਹੀਂ।
ਜੇ ਕਿਤੇ ਐਸੇ ਨਾ ਹੁੰਦੇ ਮਹਾਂਪੁਰਸ਼ ਉੱਥੇ ਹੀ ਰਹਿੰਦੇ ਯੂਪੀ ਬੈਠੇ ਫਾਰਮ ਤੇ ਭਾਈ ਇਹ ਸੰਸਾਰ ਦੇ ਉੱਤੇ ਪ੍ਰਚਾਰ ਹੋਣਾ ਸੀ ਕਿਵੇਂ ਹੁੰਦਾ ਇਹ ਹੁਕਮ ਚ ਹੁੰਦਾ ਉਹ ਫਿਰ ਨਿੰਦਕਾਂ ਦਾ ਤਾਂ ਜੋ ਹਾਲ ਹੁੰਦਾ ਹੁੰਦਾ ਹੀ ਹੈ ਰੱਬ ਦੇ ਪਿਆਰੇ ਵੱਡੀ ਵੱਡੀ ਸੇਵਾ ਕਰਦੇ ਮਹਾਂਪੁਰਸ਼ਾਂ ਨੇ ਕਿੰਨਾ ਪ੍ਰਚਾਰ ਕੀਤਾ ਪਿਆਰ ਹੁਣ ਸੰਗਤਾਂ ਦੇ ਮਨ ਅੰਦਰ ਵੀ ਇੱਥੇ ਰਹਿਣ ਮਹਾਂਪੁਰਸ਼ ਜਿਹੜੇ ਦੂਸਰੇ ਸੀ ਨਾ ਲੋਕ ਉਹ ਕਹਿੰਦੇ ਦੇਖੋ ਭਾਈ ਇਹਨਾਂ ਨੇ ਸਾਰਿਆਂ ਨੂੰ ਇਕੱਠਿਆਂ ਕਰਕੇ ਤੇ ਇਹ ਹੈ ਵੀ ਇਹ ਕਹਿਣਗੇ ਨਾ ਜਾਓ ਕਹਿਣਗੇ ਜੀ ਅਸੀਂ ਤੇ ਜਾਣਾ ਸੀ ਪਰ ਹੁਣ ਸੰਗਤ ਕਹਿੰਦੀ ਇਹ ਤਾਂ ਨਹੀਂ ਜਾਂਦੇ ਕਹਿੰਦੇ ਇਹਨਾਂ ਨੇ ਆਪਣੇ ਨਾ ਹੁਣ ਵਡਿਆਈ ਬਣਾਉਣੀ ਜਦੋਂ ਮਹਾਂਪੁਰਸ਼ ਕੋਈ ਪੈਸਾ ਨਹੀਂ ਸੀ ਲੈਂਦੇ ਕਿਉਂਕਿ ਆਮ ਤੁਸੀਂ ਦੇਖਦੇ ਜਿਵੇਂ ਹੁੰਦਾ ਪਹਿਲਾਂ ਦਾ ਵੀ ਜਾਂ ਜੋ ਵੀ ਹੈ ਜਦ ਮਹਾਂਪੁਰਸ਼ ਕੀਰਤਨ ਕਰਦੇ ਸਾਦੇ ਬਸਤਰ ਬਲਕਿ ਪਹਿਲਾਂ ਤਾਂ ਗੁਰਸਿੱਖ ਵੀ ਢੋਲਕੀ ਵਜਾਉਣ ਵਾਲਾ ਨਾ ਮਿਲਿਆ ਥੋੜੇ ਦਿਨ ਐਸਾ ਵੀ ਹੋਇਆ ਕਿ ਇੱਕ ਭਈਆ ਢੋਲਕੀ ਵਜਾਉਂਦਾ ਸੀ ਉਹਨੂੰ ਮਹਾਂਪੁਰਸ਼ 10 ਰੁਪਏ ਦਿੰਦੇ ਪਿਆ ਰਿਹਾ ਵੀ ਚੱਲ ਸਾਡਾ ਤਾਂ ਢੋਲਕੀ ਵਜਾ ਹੈ ਉਸ ਤੋਂ ਬਾਅਦ ਭਾਈ ਹਜ਼ਾਰਾ ਸਿੰਘ ਜਿਹੜੇ ਸੀ ਫਿਰ ਉਹ ਆ ਗਏ ਖੈਰ ਉਹਨਾਂ ਨਿਭਾਈ ਸਾਰੀ ਤੇ ਜਦ ਮਹਾਂਪੁਰਸ਼ ਨਾ ਤਾਂ ਹਰਮੋਨੀਅਮ ਵਾਜੇ ਤੇ ਮਾਇਆ ਲੈਣ ਨਾ ਕੋਈ ਸਰੂਪਾ ਲੈਣ ਸਾਰੇ ਸਿੰਘ ਨਾਲ ਜਿਹੜੇ ਸੀ ਦਾਸ ਵੀ ਬਚਪਨ ਵਿੱਚ ਮਹਾਂਪੁਰਸ਼ਾਂ ਮਿਲਾਪ ਹੋਇਆ ਘਰਾਂ ਤੋਂ ਆਉਣਾ ਘਰਾਂ 'ਚ ਜਾਣਾ ਆਪਣਾ ਹੀ ਕਮਾਉਂਦੇ ਆਪਣਾ ਖਾਂਦੇ ਮਹਾਂਪੁਰਸ਼ ਕਹਿੰਦੇ ਜਦ ਕੋਈ ਸਥਾਨ ਨਹੀਂ ਕੁਛ ਨਹੀਂ ਸਾਰੇ ਘਰਾਂ 'ਚ ਹੁੰਦੇ ਬਲਕਿ ਆਪਣੇ ਕੋਲੋਂ ਕੁਛ ਸਮਾਂ ਮਹਾਂਪੁਰਸ਼ ਘਰ ਤੋਂ ਮਹਾਂਪੁਰਸ਼ਾਂ ਦੇ ਨਾਲ ਸਤਿਕਾਰ ਜੋ ਬੀਜੀ ਦੇਗ ਦੀ ਰਸਤ ਵੀ ਲੈ ਕੇ ਜਾਣਾ ਵੀ ਚਲੋ ਭਾਈ ਜਿੱਥੇ ਜਾਣਾ ਇਹ ਨਹੀਂ ਪਤਾ ਵੀ ਉੱਥੇ ਦੇਗ ਦਾ ਕੀ ਪ੍ਰਬੰਧ ਹੈ ਦੇਗ ਦੀ ਰਸਤ ਵੀ ਕੋਲੋਂ ਲੈ ਕੇ ਚੱਲੋ ਐਸਾ ਵੀ ਹੁੰਦਾ ਰਿਹਾ ਆਪਣੀ ਟਰੈਕਟਰ ਟਰਾਲੀ ਹਿੰਦੁਸਤਾਨ ਟਰੈਕਟਰ ਸੀ ਮਹਾਂਪੁਰਸ਼ਾਂ ਦਾ ਆਪ ਚਲਾ ਕੇ ਲੈ ਕੇ ਜਾਇਆ ਕਰਦੇ ਪਹਿਲਾਂ ਗੱਡੀ ਬਾਅਦ ਚ ਲਈ ਪਹਿਲਾਂ ਟਰੈਕਟਰ ਆਪ ਚਲਾਉਣਾ ਨਾਲ ਸੰਗਤੋਂ ਲੈ ਕੇ ਜਾਣਾ ਸੰਗਤਾਂ ਵੱਧਦੀਆਂ ਗਈਆਂ ਹੁਣ ਸਾਰੇ ਹੈਰਾਨ ਵੀ ਇਹ ਗੱਲ ਕੀ ਹੈ ਵੀ ਮਹਾਂਪੁਰਸ਼ ਕੋਈ ਮਾਇਆ ਲੈਂਦੇ ਹੀ ਨਹੀਂ ਉਹ ਚੜਾਵਾ ਜਿਹੜਾ ਸੀ ਕਾਫੀ ਜਿੱਥੇ ਦੀਵਾਨ ਲੱਗਦੇ ਉੱਥੇ ਹੁਣ ਮਾਇਆ ਆਉਣੀ ਸੀ ਬਾਅਦ ਚ ਪਤਾ ਲੱਗਾ ਸੰਗਤਾਂ ਨੇ ਵਿਚਾਰ ਕੀਤੀ ਇਲਾਕੇ ਵਾਲਿਆਂ ਨੇ ਵੀ ਕਹੀਆਂ ਵੀ ਉਹ ਜਿਹੜੀ ਮਾਇਆ ਹੈ ਉਸ ਵੇਲੇ ਕਈ ਜਿਹੜੇ ਸੀਗੇ ਜਿਹਨਾਂ ਨੂੰ ਆਮਦਨ ਬਹੁਤੀ ਹੋਣ ਲੱਗ ਪਈ ਉਹ ਸ਼ਰਾਬਾਂ ਕਬਾਬਾਂ ਪੀਂਦੇ ਖਾਂਦੇ ਸੀ ਵੀ ਇਹ ਮਾਇਆ ਕਿਸੇ ਸਹੀ ਥਾਂ ਲੱਗਣੀ ਚਾਹੀਦੀ ਹੈ ਫਿਰ ਮਹਾਂਪੁਰਸ਼ਾਂ ਨੇ ਉਹ ਮਾਇਆ ਜਿਹੜੀ ਹਸਪਤਾਲ ਨੂੰ ਕਿ ਭਾਈ ਤੁਸੀਂ ਆਪੇ ਜਿੱਥੇ ਦੀਵਾਨ ਲੱਗੇ ਆਪੇ ਪ੍ਰੇਮੀ ਹਸਪਤਾਲ ਨੂੰ ਦੇ ਦਿਆ ਕਰੋ ਉੱਥੇ ਗਰੀਬਾਂ ਨੂੰ ਦਵਾਈਆਂ ਫ੍ਰੀ ਮਿਲਿਆ ਕਰਨਗੀਆਂ ਬਾਅਦ ਵਿੱਚ ਹਸਪਤਾਲ ਸ਼ਾਇਦ ਬੰਦ ਹੋ ਗਿਆ ਸੀ ਚਲੋ ਜਿੰਨਾ ਚਿਰ ਉੱਥੇ ਮਾਇਆ ਜਾਵੇ ਗਰੀਬਾਂ ਦੀ ਮਦਦ ਹੋਏਗੀ ਵੀ ਅਸੀਂ ਤਾਂ ਲੈਣੇ ਨਹੀਂ ਤੁਸੀਂ ਆਪੇ ਦਿਆ ਕਰੋ ਹੁਣ ਉਹਦੇ ਵਿੱਚ ਸੋਚ ਕੀ ਦੇਖੋ ਜਿਹੜੇ ਆਮ ਸੀ ਨਾ ਲੋਕ ਕਹਿੰਦੇ ਭਾਈ ਕਦੇ ਇਸ ਤਰ੍ਹਾਂ ਦੀਵਾਨ ਲੱਗ ਸਕਦੇ ਆ ਇਹਨਾਂ ਨੂੰ ਨਾ ਸਰਕਾਰ ਵੱਲੋਂ ਮਾਇਆ ਆਉਂਦੀ ਹੋਣੀ ਹੈ ਦੇਖੋ ਇਹ ਨਾ ਪਿੱਛੇ ਏਜੰਸੀਆਂ ਦਾ ਹੱਥ ਹੋਣਾ ਵੇਖੋ ਅੱਜ ਕੱਲ੍ਹ ਇੱਥੇ ਜਰਾ ਗੱਲ ਹੋਵੇ ਇਹਨੂੰ ਨੇੜੇ ਗੱਲ ਕੋਈ ਕਰਦਾ ਹੀ ਨਹੀਂ ਇਹ ਸਰਕਾਰੀ ਬੰਦੇ ਨੇ ਜਾਂ ਪਿੱਛੇ ਕੋਈ ਏਜੰਸੀਆਂ ਨੇ ਬਸ ਰੱਬ ਜਾਣੇ ਕਿਹੜੀਆਂ ਏਜੰਸੀਆਂ ਨੇ ਇਹ ਨਹੀਂ ਕਹਿੰਦੇ ਵੀ ਰੱਬ ਦਾ ਹੱਥ ਹੈ ਗੁਰੂ ਦਾ ਹੱਥ ਹੈ ਕਹਿਣਗੇ ਕੋਈ ਸਰਕਾਰ ਦਾ ਹੈ ਕੋਈ ਫਲਾਣਾ ਹੈ ਕੋਈ ਏਜੰਸੀਆਂ ਨੇ ਉਸ ਵੇਲੇ ਵੀ ਮਹਾਂਪੁਰਸ਼ਾਂ ਬਾਰੇ ਇਹ ਬਚਨ ਵੀ ਕਦੀ ਇਸ ਤਰ੍ਹਾਂ ਹੋ ਸਕਦਾ ਫਾਰਮ ਦਾ ਕੰਮ ਛੱਡ ਕੇ ਠੰਡ ਹੈ ਮੀਂਹ ਹੈ ਗਰਮੀ ਹੈ ਉਹ ਬਿਨਾਂ ਮਤਲਬ ਤੋਂ ਕਿਹੜਾ ਜਾਂਦਾ ਮਾਇਆ ਲੈਂਦੇ ਹੀ ਨਹੀਂ ਤੇ ਫਿਰ ਇਹ ਵੀ ਚੱਲਦਾ ਰਿਹਾ ਕਿ ਭਈ ਇਹ ਸੰਗਤਾਂ ਕੋਲ ਵੋਟਾਂ ਪਾਉਣਗੇ ਕਿਤੇ ਹੈ ਇਹਨਾਂ ਦੇ ਪਿੱਛੇ ਪਤਾ ਨਹੀਂ ਕਿਹੜੀ ਕਿਹੜੀ ਸਰਕਾਰ ਦਾ ਹੱਥ ਹੈ ਪਤਾ ਨਹੀਂ ਕਿਹੜੀਆਂ ਕਿਹੜੀਆਂ ਏਜੰਸੀਆਂ ਨੇ ਇਹ ਗੱਲਾਂ ਚੱਲਦੀਆਂ ਰਹੀਆਂ ਲੇਕਿਨ ਮਹਾਂਪੁਰਸ਼ਾਂ ਦਾ ਜੀਵਨ ਉੱਚਾ ਸੁੱਚਾ ਇੱਕ ਬਚਨ ਕੀਤਾ ਮਹਾਂਪੁਰਸ਼ਾਂ ਨੇ ਤੇ ਮਹਾਂਪੁਰਸ਼ਾਂ ਨੇ ਕਿ ਭਾਈ ਹੁਣ ਇਹ ਹੁਕਮ ਚ ਹੈ ਅਸੀਂ ਜਾਣਾ ਉਹ ਜ਼ਮੀਨ ਦੇ ਪੈਸੇ ਜਿੰਨਾ ਲਈ ਸੀ ਨਾ ਉਹਨਾਂ ਨਾਲ ਇੰਨਾ ਹੀ ਬਚਨ ਹੋਇਆ ਸੀ ਕਿ ਉਹ ਕਹਿੰਦੇ ਜੀ ਤੁਸੀਂ ਜ਼ਮੀਨ ਵੇਚਣੀ ਹੈ ਇੱਥੇ ਰਾੜਾ ਸਾਹਿਬ ਮਹਾਂਪੁਰਸ਼ ਅਰਦਾਸ ਕਰਕੇ ਗਏ ਸੀ ਕਿ ਹੁਣ ਅਸੀਂ ਚਾਹੁੰਦੇ ਹਾਂ ਫਾਰਮ ਵੇਚ ਦੀ ਹੁਣ ਉਸ ਵੇਲੇ ਮੋਬਾਈਲ ਨਹੀਂ ਸੀ ਹੁੰਦੇ ਮਹਾਂਪੁਰਸ਼ ਜਿਸ ਵੇਲੇ ਫਾਰਮ ਤੇ ਪਹੁੰਚੇ ਤੇ ਸਰਦਾਰ ਰਾਮ ਸਿੰਘ ਆ ਗਿਆ ਕਹਿੰਦੇ ਤੁਸੀਂ ਜ਼ਮੀਨ ਵੇਚਣੀ ਹੈ ਕਹਿੰਦੇ ਹਾਂਜੀ ਕਹਿੰਦੇ ਜ਼ਮੀਨ ਸਾਡੀ ਹੋਈ ਬਸ ਆਹ ਗੱਲ ਹੋਈ ਸੀ ਬਸ ਇੰਨਾ ਵਚਨ ਹੋਇਆ ਕਹਿੰਦੇ ਠੀਕ ਹੈ ਰੇਟ ਕਰ ਲਾਂਗੇ ਜ਼ਮੀਨ ਤੁਹਾਡੀ ਹੋਈ ਸੋ ਇਸ ਤਰ੍ਹਾਂ ਮਹਾਂਪੁਰਸ਼ਾਂ ਨੇ ਪਿਆਰਿਓ ਕਰਦਿਆਂ ਹੋਇਆਂ ਸਾਰਾ ਫਾਰਮ ਸੀ, ਸਭ ਕੁਛ ਸੀ। ਆਮ ਤੁਸੀਂ ਜਾਣਦੇ ਹੋ ਕਿ ਜੱਟ ਦਾ ਜ਼ਮੀਨ ਨਾਲ ਕਿੰਨਾ ਪਿਆਰ ਹੁੰਦਾ, ਆ ਵੱਟ ਤੋਂ ਲੜ ਜਾਂਦੇ ਆ, ਕਿੰਨੀਆਂ ਲੜਾਈਆਂ ਯੂਪੀ ਕੀ ਪੰਜਾਬ ਕੀ ਵੱਟ ਤੋਂ ਹੀ। ਪਰ ਸਹਿਸਭਾ ਮਹਾਂਪੁਰਸ਼ਾਂ ਨੇ ਜਦੋਂ ਭਜਨ ਕੀਤਾ, ਭਾਈ ਹੁਣ ਅਸੀਂ ਅਕਾਲ ਪੁਰਖ ਦਾ ਹੁਕਮ ਹੈ, ਹੁਣ ਜਿੱਦਣ ਸੇਵਾ ਜਿਹੜੀ ਲੱਗਣੀ ਹੈ ਲੱਗੀ ਹੈ। ਸੋ ਜਿਹੜੇ ਗੁਰਮੁਖ ਜਨ ਹਨ, ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਕੰਨੀ ਮੁੰਦਰਾ ਮੰਤਰ ਗੁਰ, ਉਹ ਕੰਨ ਪਾੜ ਕੇ ਮੁੰਦਰਾ ਨਹੀਂ ਪਾਉਂਦੇ। ਕਿਹੜੀਆਂ ਮੁੰਦਰਾ? ਕੰਨੀ ਮੁੰਦਰਾ ਮੰਤਰ ਗੁਰ, ਸੰਤਾਂ ਧੂੜ ਵਿਭੂਤ ਸੋ ਲਾਸੀ, ਉਹ ਸਵਾਹ ਨਹੀਂ ਮਲਦੇ, ਉਹ ਤੇ ਨਿਮਰਤਾ ਦੀ ਵਿਭੂਤੀ ਮਲ, ਉਹਨਾਂ ਅੰਦਰ ਗੁਣ ਹੈ ਨਿਮਰਤਾ ਦੀ ਵਿਭੂਤੀ। ਖਿੰਥਾ ਖੇਮਾ ਹੰਢਾਵਣੀ, ਉਹਨਾਂ ਕੋਲ ਝੋਲੀ ਕਿਹੜੀ ਹੈ? ਖੇਮਾ ਦੀ, ਦੂਸਰੇ ਨੂੰ ਖੇਮਾ ਕਰ ਦੇਣਾ, ਇਹ ਵੱਡਾ ਗੁਣ ਹੈ। ਖਿੰਥਾ ਖੇਮਾ ਹੰਢਾਵਣੀ, ਪ੍ਰੇਮ ਪੱਤਰ ਭਾਉ ਭਗਤ ਲਾਸੀ, ਪ੍ਰੇਮ ਦੇ ਬਰਤਨ ਚ ਭਾਉ ਭਗਤ ਦਾ ਆਨੰਦ ਉਹ ਮਾਣਦੇ ਨੇ। ਸ਼ਬਦ ਸੁਤ ਸਿੰਘੀ ਵਜੈ, ਉਹ ਬਾਹਰਲੀ ਸਿੰਘੀ ਜਿਹੜਾ ਵਲਦਾਰ ਸਿੰਘ ਹੁੰਦਾ ਨਾ, ਉਹ ਚ ਫੂਕ ਮਾਰ ਕੇ ਜੋਗੀ ਲੋਕ ਸਿੰਘੀ ਵਜਾਉਂਦੇ ਹੈ ਨਾ। ਤੇ ਭਾਈ ਸਾਹਿਬ ਕਹਿੰਦੇ ਜਿਹੜੇ ਗੁਰਸਿੱਖ ਨੇ ਉਹਨਾਂ ਨੂੰ ਬਾਹਰਲੀ ਸਿੰਘੀ ਦੀ ਲੋੜ ਨਹੀਂ, ਬਾਹਰਲੀ ਸਿੰਘੀ ਦੀ ਲੋੜ ਨਹੀਂ। ਆਸੀ ਤੇ ਐਵੇਂ ਝੱਟ ਭੱਜ ਪਾਵਾਂਗੇ, ਜੇ ਕਿਸੇ ਨੇ ਸਵਾਹ ਸੂਜੀ ਮਲੀ ਹੋਵੇ, ਹੱਥ ਚ ਸਿੰਘੀ ਫੜੇ ਹੋਵੇ, ਕੰਨਾਂ ਚ ਮੁੰਦਰਾਂ ਪਾਏ ਹੋਣ, ਬਾਕੀ ਦੀ ਗੱਲ ਛੱਡੋ। ਅੰਮ੍ਰਿਤਧਾਰੀ ਗੁਰਸਿੱਖ, ਉਹ ਵੀ ਪਤਾ ਨਹੀਂ ਇਹ ਮਿਲਦੇ ਦਸਮ ਦੁਆਰ ਖੋਲ ਦੂਗਾ, ਪਤਾ ਨਹੀਂ ਬਚਨ ਕਰਦੇ, ਪਤਾ ਨਹੀਂ ਕੀ ਕਰ ਦੇਗਾ, ਕਿਉਂਕਿ ਸਾਡਾ ਭਰੋਸਾ ਹੀ ਨਹੀਂ ਗੁਰੂ ਤੇ। ਜਿਨ੍ਹਾਂ ਦਾ ਭਰੋਸਾ ਅਡੋਲ ਰਹਿੰਦੇ ਆ। ਸ਼ਬਦ ਸੁਰਤ ਸਿੰਘੀ ਵਜੈ, ਬਾਹਲੀ ਸਿੰਘੀ ਨਹੀਂ ਵਜਾਉਂਦੇ ਉਹ, ਆ ਸਿੰਘੀ ਵਜਾਉਂਦੇ, ਡੰਡਾ ਗਿਆਨ ਧਿਆਨ ਗੁਰਦਾਸੀ। ਵੱਜਦੀ ਹੈ ਸਿੰਘੀ ਸ਼ਬਦ ਸੁਰਤ ਵਾਲੀ, ਵੱਜਦੀ ਹੈ ਸਿੰਘੀ ਸ਼ਬਦ ਸੁਰਤ ਵਾਲੀ,
ਸਿੰਘੀ ਸ਼ਬਦ ਸੁਰਤ ਵਾਲੀ, ਵੱਜਦੀ ਆ ਸਿੰਘੀ ਸ਼ਬਦ ਸੁਰਤ ਵਾਲੀ।
ਜੀ ਵੱਜਦੀ ਆ, ਵੱਜਦੀ ਹੈ ਜੀ ਸਿੰਘੀ ਸ਼ਬਦ ਸੁਰਤ ਵਾਲੀ, ਵੱਜਦੀ ਹੈ ਸਿੰਘੀ ਸ਼ਬਦ ਸੁਰਤ ਵਾਲੀ, ਵਾਹਿਗੁਰੂ 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 ਵਾਹਿਗੁਰੂ।
ਭਾਈ ਤਿਲਕੂ ਜੀ ਨੇ ਜੋਗੀ ਨੂੰ ਸਮਝਾਇਆ, ਜੋਗੀ ਆਪਣੀ ਰਸਨਾ ਨਾਲ ਤਨ ਸਤਿਗੁਰੂ ਤਨ ਸਿੱਖੀ ਕਹਿੰਦਾ ਹੋਇਆ ਜਾ ਰਿਹਾ। ਜਦ ਨੇੜੇ ਪਹੁੰਚੇ ਤੇ ਜੋਗੀ ਦੇ ਮਨ ਵਿੱਚ ਖਿਆਲ ਆਇਆ, ਜਿਸ ਗੁਰੂ ਦੀ ਇੰਨੀਆਂ ਬਖਸ਼ਾਂ ਨੇ ਗੁਰਸਿੱਖਾਂ ਤੇ, ਉਸ ਗੁਰੂ ਦੀ ਪਤਾ ਨਹੀਂ ਕਿੰਨੀ ਕੁ ਲੰਮੀ ਉਮਰ ਹੋਣੀ ਹੈ ਸਰੀਰ ਦੀ। ਪੁੱਛਦਾ ਭਾਈ ਸਾਹਿਬ ਸੱਚੇ ਪਾਤਸ਼ਾਹ ਦੀ ਉਮਰ ਕਿੰਨੀ ਹੈ? ਭਾਈ ਤਿਲਕ ਜੀ ਕਹਿੰਦੇ ਜੋਗੀ ਜੀ, ਗੁਰੂ ਸਰੀਰ ਨਹੀਂ, ਗੁਰੂ ਜੋਤ ਹੈ, ਗੁਰੂ ਅਮਰ ਹੈ, ਗੁਰੂ ਆਪ ਪਰਮੇਸ਼ਰ ਹੈ, ਆ ਨਾਰਾਇਣ ਕਲਾ ਧਾਰ ਜਗ ਮੇ ਪਰਵਰੇ। ਪਰ ਤੁਸੀਂ ਸਰੀਰ ਦੀ ਪੁੱਛਦੇ ਹੋ, ਸਰੀਰ ਤੇ ਸਰੀਰ ਦੀ ਉਮਰ ਤਾਂ ਸੱਚੇ ਪਾਤਸ਼ਾਹ ਦੀ ਪੰਚਮ ਪਾਤਸ਼ਾਹ ਦੀ 25 ਸਾਲ, ਪਰ ਉਹ ਗੁਰੂ ਜੋਤ ਹੈ, ਗੁਰੂ ਸਰੀਰ ਨਹੀਂ, ਹੁਣ ਅਜੇ ਸਮਝਿਆ ਨਹੀਂ। ਫੇਰ ਕਹਿ ਲੱਗਾ ਮੈਂ ਇੰਨੀ ਲੰਮੀ ਉਮਰ ਵਾਲਾ, ਚਿੱਟੇ ਮੇਰੇ ਕੇਸ ਹੋ ਗਏ, ਇੰਨੇ ਮੈਂ ਸਾਧਨ ਕੀਤੇ ਹੈ, ਮੈਂ 25 ਸਾਲ ਦੇ ਨੂੰ ਮੱਥਾ ਟੇਕਾਂਗਾ? ਲੈ ਫੇਰ ਵੇਖੋ ਉਮਰ ਦਾ ਹੰਕਾਰ ਮਨ ਵਿੱਚ ਆ। ਮੈਂ ਤਾਂ ਪਿੱਛੇ ਜਾਂਦਾ। ਭਾਈ ਤਿਲਕ ਜੀ ਕਹਿੰਦੇ ਨਹੀਂ ਜੋਗੀ ਜੀ ਹੁਣ ਪਿੱਛੇ ਵੀ ਨਹੀਂ ਜਾਣ ਦੇਣਾ, ਹੁਣ ਤੇ ਗੁਰੂ ਦੇ ਦਰਸ਼ਨ ਕਰਾਉਣੇ ਹੀ ਕਰਾਉਣੇ ਆ। ਗੁਰੂ ਸਰੀਰ ਨਹੀਂ, ਗੁਰੂ ਜੋਤ ਹੈ, ਗੁਰੂ ਸ਼ਬਦ ਹੈ। ਗੁਰੂ ਨਾਨਕ ਸਾਹਿਬ ਆਪ ਪਰਮੇਸ਼ਰ ਆਪ ਨਰਾਇਣ ਕਲਾ ਧਰ ਜਗ ਮੇ ਪਰਵਰਿਓ, ਸਤਿਗੁਰੂ ਗੁਰੂ ਨਾਨਕ ਦੇ ਰੂਪ ਵਿੱਚ ਪਰਮੇਸ਼ਰ ਦੀ ਆਪ ਪ੍ਰਗਟ ਹੋਏ। ਉਹ ਗੁਰੂ ਨਾਨਕ ਸਾਹਿਬ ਨੇ ਹੁਣ ਪੰਜਵਾਂ ਜਾਮਾ ਧਾਰਨ ਕੀਤਾ ਗੁਰੂ ਅਰਜਨ ਦੇਵ ਮਹਾਰਾਜ। ਹੁਣ ਜੋਗੀ ਸਮਝਿਆ, ਜਿਸ ਵੇਲੇ ਅੱਗੇ ਪਹੁੰਚੇ ਪੰਚਮ ਪਾਤਸ਼ਾਹ ਮਹਾਰਾਜ ਨੇ ਜੋਗੀ ਦਾ ਭਰਮ ਦੂਰ ਕਰਨ ਵਾਸਤੇ ਕਨਾਤ ਤਾਣੀ ਹੈ ਸਿੱਧੇ ਦਰਸ਼ਨ ਦਿੱਤੇ, ਇੱਕ ਪਾਸੇ ਬਿਠਾ ਦਿੱਤਾ। ਪੰਚਮ ਪਾਤਸ਼ਾਹ ਕਹਿੰਦੇ ਜੋਗੀ ਜੀ ਤੁਹਾਡਾ ਇੱਕ ਕੰਨ ਤੇ ਮੁੰਦਰਾ ਕਿੱਥੇ ਹੈ? ਬਹੁਤ ਸਾਲ ਪਹਿਲਾਂ ਇਹਦਾ ਕੰਨ ਤੇ ਮੁੰਦਰਾ ਕੱਟਿਆ ਗਿਆ ਸੀ। ਉਹ ਕਿਵੇਂ? ਇੱਕ ਵਾਰ ਇਹ ਬੇੜੇ ਤੇ ਬੈਠ ਕੇ ਦੂਸਰੇ ਟਾਪੂ ਤੇ ਜਾ ਰਿਹਾ ਸੀ, ਹੋਰ ਸਵਾਰੀਆਂ ਬੈਠੀਆਂ ਸੀ, ਤੂਫਾਨ ਆ ਗਿਆ। ਮਲਾਹ ਕਹਿਣ ਲੱਗੇ ਕਿ ਬੇੜਾ ਨਹੀਂ ਬਚ ਸਕਦਾ। ਹੁਣ ਸਾਰਿਆਂ ਨੂੰ ਫਿਕਰ ਹੋ ਗਿਆ, ਸਾਰਿਆਂ ਨੂੰ ਫਿਕਰ ਹੋ ਗਿਆ, ਚੀਕ ਚਹਾੜਾ ਪੈ ਗਿਆ ਵੀ ਕੀ ਬਣੇ ਹੁਣ। ਮਲਾਹ ਕਹਿੰਦੇ ਵੀ ਜੇਕਰ ਤੁਸੀਂ ਇੱਕ ਦੀ ਬਲੀ ਦੇ ਦਿਓ ਨਾ ਤੇ ਸ਼ਾਇਦ ਬੇੜਾ ਬਚ ਜਾਵੇ, ਵੀ ਸਾਰੇ ਮਰਨ ਵਾਲੇ ਇੱਕ ਦੀ ਬਲੀ ਦੇ ਦਿਓ। ਉਹਨੇ ਕਿਹਦੀ ਕਿਹਦੀ ਬਲੀ ਦੇਈਏ? ਜਦੋਂ ਆਸ ਚ ਇੱਕ ਦੂਜਿਆਂ ਵੱਲ ਦੇਖਿਆ ਨਾ ਤੇ ਇਹ ਜਿਹੜਾ ਜੋਗੀ ਬੈਠਾ ਸੀ ਕਹਿੰਦੇ ਇਹਦੇ ਸਾਹ ਦੀ ਬਲੀ ਦੇ ਦਿਓ, ਬਾਕੀਆਂ ਦਾ ਤੇ ਪਿੱਛੇ ਕੋਈ ਹੈ ਆ, ਇਹਦਾ ਕੌਣ ਹੈ? ਹੈ ਇਹਦੀ ਬਲੀ ਦੇ ਦਿਓ। ਇਹਨੂੰ ਚੱਕ ਕੇ ਤੇ ਸੁੱਟ ਦਿੱਤਾ ਵਿੱਚ ਸਮੁੰਦਰ ਦੇ, ਕਿਸੇ ਨੀ ਆਖਿਆ ਨਾ ਸੁੱਟੋ, ਅਸੀਂ ਬਚੀਏ। ਮਹਾਂਪੁਰਸ਼ ਇੱਕ ਬਚਨ ਸੁਣਾਇਆ ਕਰਦੇ ਸਾਖੀ, ਕਹਿੰਦੇ ਇੱਕ ਤਪਸਵੀ ਨੇ ਨਾ ਤਪ ਕਰਕੇ ਇੱਕ ਬਚਨ ਲੈ ਲਿਆ ਕਿ ਜਿਸ ਦੀ ਅੱਖਾਂ ਚ ਲਾਈਟ ਨਾ ਹੋਵੇ, ਜੇ ਮੇਰੇ ਸਰੀਰ ਦੇ ਖੂਨ ਦੀ ਇੱਕ ਬੂੰਦ ਉਹਦੀ ਅੱਖ ਚ ਪੈ ਜਾਵੇ ਤੇ ਉਹਦੀ ਅੱਖ ਚ ਲਾਈਟ ਆ ਜਾਵੇ। ਬਚਨ ਹੋ ਗਿਆ ਤਥਾਸਤੂ। ਕੋਈ ਮਾਈ ਅੱਖਾਂ ਤੋਂ ਅੰਨੀ ਸੀ, ਉਹਦੀ ਅੱਖਾਂ ਚ ਦੋ ਬੂੰਦਾਂ ਖੂਨ ਦੀਆਂ ਪਈਆਂ, ਲਾਈਟ ਆ ਕੇ ਉਹਨੇ ਰੌਲਾ ਪਾਤਾ, ਲੱਗ ਗਈਆਂ ਇਹਨਾਂ ਦੀਆਂ ਲੈਣਾ, ਬਾਬਾ ਜੀ ਦੋ ਬੂੰਦਾਂ ਦੋ ਬੂੰਦਾਂ। ਹੁਣ ਇੰਨਾ ਖੂਨ ਕਿੱਥੇ ਬਣਦਾ? ਫੜ ਕੇ ਲੱਗ ਪਏ ਕੱਢਣ ਹੈ ਤੇ ਮਹਾਂਪੁਰਸ਼ ਦੱਸਿਆ ਕਰਦੇ ਕਹਿੰਦੇ ਦੋ ਦੋ ਬੂੰਦਾਂ ਕੱਢ ਕੇ ਉਹਦਾ ਭੋਗ ਹੀ ਪਾ ਦਿੱਤਾ, ਡੀਕਿਆ ਵੀ ਨੀ ਵੀ ਦੋ ਚਾਰ ਦਿਨ ਰਹਿਣ ਦਿਓ, ਬਣ ਲੈਣ ਦਿਓ ਖੂਨ, ਦੁਨੀਆਂ ਮਤਲਬ ਦੀ ਹੈ ਪਿਆਰਿਆ। ਇਹ ਸਾਧ ਨੂੰ ਸੁੱਟਿਆ ਪਾਣੀ ਚ ਸਮੁੰਦਰ ਚ, ਜਦ ਗੋਤਾ ਲੱਗਾ ਤੇ ਸਮੁੰਦਰ ਦੇ ਜਾਨਵਰ ਨੇ ਇਹਦਾ ਕੰਨ ਤੇ ਮੁੰਦਰਾ ਉਸ ਵੇਲੇ ਕੱਟਿਆ ਸੀ। ਬਹੁਤ ਸਾਲ ਹੋ ਗਏ ਸੀ, ਇਹਨੂੰ ਖਿਆਲ ਆਇਆ ਮੇਰਾ ਕੰਨ ਤੇ ਮੁੰਦਰਾ ਉੱਥੇ ਕੱਟਿਆ ਗਿਆ ਸੀ। ਗੁਰੂ ਮਹਾਰਾਜ ਕਹਿੰਦੇ ਲੈ ਹੱਥ ਕਰ, ਇਹਨੇ ਹੱਥ ਕੀਤਾ ਤੇ ਸੱਚੇ ਪਾਤਸ਼ਾਹ ਨੇ ਕੰਨ ਤੇ ਮੁੰਦਰਾ ਇਹਦੇ ਹੱਥ ਤੇ ਰੱਖ ਦਿੱਤਾ। ਹੁਣ ਜੋਗੀ ਕਹਿੰਦਾ ਮੇਰੇ ਤੇ ਕਿਰਪਾ ਕਰ, ਮੈਨੂੰ ਦਰਸ਼ਨ ਦਿਓ। ਹੁਣ ਦਰਸ਼ਨ ਦਿੱਤੇ ਸਤਿਗੁਰੂ ਨੇ। ਜਦ ਸਤਿਗੁਰੂ ਸਮਰੱਥ ਦੇ ਦਰਸ਼ਨ ਹੁਣ ਕੀਤੇ ਤੇ ਉਹ ਜੋਗੀ ਕੀ ਕਹਿੰਦਾ? ਜੈਸਾ ਸੁਣਿਆ ਸੀ ਮੈਂ ਸਤਿਗੁਰ ਮੇਰਾ ਅੱਖਾਂ ਨਾਲ ਵੇਖ ਲਿਆ, ਸੁਣਿਆ ਸੀ ਮੈਂ ਸਤਿਗੁਰ ਮੇਰਾ ਅੱਖਾਂ ਨਾਲ ਵੇਖ ਲਿਆ, ਅੱਖਾਂ ਨਾਲ ਵੇਖ ਲਿਆ ਜੈਸਾ ਜੈਸਾ ਸੁਣਿਆ ਸੀ ਮੈਂ ਸਤਿਗੁਰ ਮੇਰਾ
ਅੱਖਾਂ ਨਾਲ ਵੇਖ ਲਿਆ,
ਜੈਸਾ ਸੁਣਿਆ ਸੀ ਮੈਂ ਸਤਿਗੁਰ ਮੇਰਾ
ਬਈ ਅੱਖਾਂ ਨਾਲ ਵੇਖ ਲਿਆ,
ਜੈਸਾ ਸੁਣਿਆ ਸੀ ਮੈਂ ਸਤਿਗੁਰ ਮੇਰਾ
ਬਈ ਅੱਖਾਂ ਨਾਲ ਵੇਖ ਲਿਆ,
ਜੈਸਾ
सतगुर सुनीदा कैसो ही मैं
जीत
विछड़िया मेले प्रभु हद गया बसीत हर नामो मंत्र तनाए कटे हो मैं रो नानक सतगुर के मैं मलाया जिना
धन सतगुरु। उस वे सतगुरु सच्चे पातशाह जी ने जोगी नू उपदेश दिता, जोगी दिते बख्शिश कीती प्यारियो, ते ए जड़ा जोगी सी ए भी प्यारो सच नाल जुड़ गया। धन गुरसिख जेडे आप जुड़े दूसरों नू जोड़ देते। भाई तिलकू जी ने जोगी नू भी गुरु दी शरण विच प्यारियो ले आंदा। ऐसे गुरसिख जेडे आप जपते दूसरों जपाउंदे, आप जुड़े दूसरों जोड़दे ने, उन्हां गुरसिखां दी धूड़ मंगीए जां नान धूड़ मंगे तिस गुरसिख की, जो आप जपै अवरै नाम जपा।
आप जपदे ने ते होरां नूं जपाउंदे ने धूड़ दे हो
गुरसिखां दी,
आप जपदे ने ते होरां नूं जपाउंदे ने
धूड़ दे हो गुरसिखां दी,
आप जपदे ने ते होरां नूं जपाउंदे ने
धूड़ दे हो गुरसिखां
दी। गुरसिखां की हर धूड़ दे हम पापी पी गत पाए। ऐसे गुरु प्यारियां दी संगत मिल जावे सानू। दो किस्म दी धूड़ हुंदी, एक चरण धूड़ एक बचना दी धूड़। ऐसे गुरसिखां दी संगत मिल जावे, आवे साहब चित तेरियां भगतां डिठियां। आओ हुण समा आजात नहीं दिंदा, होईयां भुल्लां दी आप जी ने खिमा करनी है। अगले जिहड़े प्रोग्राम होने इस हफ्ते दे, सीतापुर तों पहलां शाहजहानपुर तों अगे ਉੱਥੇ ਕਾਲਜ ਦਾ ਨੀਂਹ ਪੱਥਰ ਰੱਖਣਾ, ਅਰਦਾਸ ਨੇ ਉੱਥੇ ਜਾਣਾ ਕਿਉਂਕਿ ਲੰਮਾ ਸਫ਼ਰ ਹੈ, ਕੱਲ੍ਹ ਨੂੰ ਜਾਣਾ। ਅਤੇ ਉਸ ਤੋਂ ਬਾਅਦ ਇਸ ਹਫ਼ਤੇ ਦਾ ਪ੍ਰੋਗਰਾਮ ਬਲਾ ਚੌਰ ਦੇ ਨੇੜੇ, ਜਿਹੜੇ ਉਹ ਮਹਾਂਪੁਰਸ਼ ਦੁੱਧ ਦੀ ਜਗ੍ਹਾ ਜਗ੍ਹਾ ਸੇਵਾ ਕਰਦੇ ਹੈ, ਉਹ ਹੁਣ ਲੰਗਰ ਵੀ ਉਹਨਾਂ ਨੇ ਚਲਾਇਆ, ਉੱਥੇ ਹਫ਼ਤੇ ਦਾ ਸਮਾਗਮ ਹੈ। ਉੱਥੇ ਦਾਸ 17 ਤਰੀਕ ਨੂੰ ਰਾਤ ਦਾ ਦਾਸ ਦਾ ਪ੍ਰੋਗਰਾਮ ਹੈ 17 ਤਰੀਕ ਦਾ, ਅਤੇ ਉਹਨਾਂ ਨੇ ਬਚਨ ਕੀਤਾ ਸੀ 19 ਦਾ ਵੀ ਤੁਸੀਂ ਲਾਓ, ਅਤੇ ਪਹਿਲਾਂ 16-17 ਦਾ ਸੀ, 17 ਨੂੰ ਦੱਸ ਜਾਏਗਾ ਉੱਥੇ, ਅਤੇ ਜੇ ਸਮਾਂ ਹੋਇਆ ਫਿਰ 19 ਨੂੰ ਵੀ ਦਰਸ਼ਨ ਕਰਾਂਗੇ। 17 ਦਾ ਤਾਂ ਪੱਕਾ ਹੈ, ਕੋਸ਼ਿਸ਼ ਹੈ ਕਿ 19 ਨੂੰ ਵੀ ਦਰਸ਼ਨ ਕਰੀਏ। 17 ਤਰੀਕ ਰਾਤ ਦਾ 9 ਵਜੇ ਤੋਂ ਬਾਅਦ ਦੱਸ ਦਾ ਸਮਾਂ ਹੈ ਉੱਥੇ, ਇਹ ਬਲਾ ਚੌਰ ਤੋਂ ਪਹਿਲਾਂ ਪੈਂਦਾ, ਆਮ ਦੁੱਧ ਵਾਲੇ ਬਾਬੇ ਮਹਾਂਪੁਰਸ਼ ਉਹਨਾਂ ਨੂੰ ਕਹਿੰਦੇ ਹੈ, ਅਤੇ ਉੱਥੇ ਸਮਾਗਮ ਸਲਾਨਾ ਹੁੰਦਾ। ਅਤੇ ਦਾਸ ਨੇ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਪ੍ਰੋਗਰਾਮ ਜਿਹੜਾ ਹੈ ਰਾਗੀ ਸਿੰਘ, ਢਾਡੀ ਸਿੰਘ, ਕਥਾਕਾਰ, ਮਹਾਂਪੁਰਸ਼ ਸਾਰੇ ਇਸ ਤਰ੍ਹਾਂ ਧਾਰਮਿਕ ਪ੍ਰੋਗਰਾਮ ਜਿਹੜਾ ਇਹੀ ਕਰਿਆ ਕਰੋ। ਉਹਨਾਂ ਨੇ ਦਾਸ ਦੀ ਬੇਨਤੀ ਮੰਨ ਲਈ, ਸੋ 17 ਤਰੀਕ ਰਾਤ ਦਾਸ ਜਿਹੜਾ ਹੈ ਉੱਥੇ ਕੀਰਤਨ ਦੀ ਸੇਵਾ ਕਰੇਗਾ। ਬਾਕੀ ਦੀਆਂ ਬੇਨਤੀਆਂ ਜਿਹੜੀਆਂ ਨੇ ਦੀਵਾਨ ਤੋਂ ਬਾਅਦ ਹੋਣਗੀਆਂ। ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਮਕਲੀ ਮਹੱਲਾ ਤੀਜਾ, ਅਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤੋਂ ਪਾਇਆ ਸਹਿਜ ਰਤਨ ਪਰਿਵਾਰ, ਪਰੀਆਂ ਸ਼ਬਦ ਗਾਵਣ ਆਈਆਂ, ਸ਼ਬਦੋ ਕਹਿ ਨਾਨਕ ਨੰਦ ਹੋਆ, ਸਤਿਗੁਰੂ ਮੈਂ ਪਾਇਆ, ਹਰ ਨਾਲ ਰਹੋ ਤੂੰ ਮਨ ਮੇਰੇ ਗੁਰੂ ਸਭ ਸਾਰਨਾ, ਸਭ ਲਗਲਾ ਸੁਮਰਤ ਸਵਾਮੀ ਸੋਭੋ ਮਨੋ ਸਾਰੇ, ਸਾਚੇ ਸਾਹਿਬ ਕਿਆ ਨਹੀਂ ਕਰਦੇ ਨਾਮ, ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਾਧਵਾਈਆਂ ਕਰ ਕਹਿ ਨਾਨਕ ਸੁਣੋ ਸਭ ਸ਼ਬਦ ਪਿਆਰੋ, ਸਾਚਾ ਨਾਮ ਮੇਰਾ ਆਧਾਰ ਵਾਜੇ ਨਾਸ਼ ਕੀਤੇ ਕਾਲ ਕੰਤਕ ਮਾਰਿਆ ਕਹਿ ਨਾਨਕ ਤੈਸ ਹੋਆ ਤਿੱਤਰ ਅਣਹਦ ਵਾਜੇ ਪਾਰ ਪਰਮ ਪ੍ਰਪਾਇਆ ਸ਼ਗਨ ਸੂਰੇ ਸੰਤ ਸਾਜਨ ਭੈ ਸੱਸੇ ਪੂਰੇ ਗੁਪਤ ਜਾਣੀ ਸੁਣਦੇ ਬਿਰਮੰਤ ਨਾਨਕ ਚਰਨ ਲਾਗੇ ਵਾਜੇ ਅਣਹਦ ਤੁਰ ਸੋ ਜਿਸ ਰਾਤ ਦਾਈ ਦਾ ਅਖਿਲਾ ਸਗਲ ਜਗਤੀ ਕਰਮੀਆਂ ਪੋ ਆਪਣੀ ਕੇ ਨੇੜੇ ਕੇ ਦੂਰ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਬੋਲੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ ਗੁਰੂ ਅਮਰਦਾਸ ਸਾਹਿਬ ਧੰਨ ਹੈ ਗੁਰੂ ਰਾਮਦਾਸ ਸਾਹਿਬ ਧੰਨ ਹੈ ਗੁਰੂ ਅਰਜਨ ਦੇਵ ਸਾਹਿਬ ਧੰਨ ਹੈ ਹਰਗੋਬਿੰਦ ਸਿੰਘ ਧੰਨ ਹੈ ਗੁਰੂ ਹਰ ਰਾਏ ਸਾਹਿਬ ਜੀ ਧੰਨ ਹੈ ਗੁਰੂ ਸ੍ਰੀ ਹਰਕ੍ਰਿਸ਼ਨ ਧੰਨ ਹੈ ਧੰਨ ਹੈ ਗੁਰੂ ਤੇਜ ਬਹਾਦਰ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਧੰਨ ਹੈ ਤੇਰਾ ਪੰਥ ਖਾਲਸਾ ਧੰਨ ਹੈ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਮਿੱਠੜਾ ਲੱਗੇਗਾ
ਬੋਲ ਪਿਆਰਿਆ
ਵਾਹਿਗੁਰੂ ਵਾਹਿਗੁਰੂ
ਬੋਲ ਪਿਆਰਿਆ
ਤੇਰਾ ਪਿਆਰਾ ਲੱਗੇਗਾ
ਬੋਲ ਪਿਆਰਿਆ
ਵਾਹਿਗੁਰੂ ਵਾਹਿਗੁਰੂ
ਬੋਲ ਪਿਆਰਿਆ
ਤੇਰਾ ਕਿਸ਼ਨਾ ਲੱਗੇਗਾ
ਬੋਲ ਪਿਆਰਿਆ
ਸਤਨਾਮ ਸ੍ਰੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।